ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਮਹੱਲਾ ਪਹਿਲਾ ਅਨੜੀਏ ਮਾਨੜਾ ਕਾਏ ਕਰੇ ਆਪਣੜੈ ਘਰ ਹਾਰ ਰੰਗੋ ਕੀ ਨਾ ਮਾਣੇ ਅਨੜੀਏ ਮਾਨੜਾ ਕਾਏ ਕਰੇ ਆਪਣੜੈ ਘਰ ਹਾਰ ਰੰਗੋ ਕੀ ਨਾ ਮਾਣੇ ਸਹੁ ਨੇੜੈ ਧਨ ਕਮਲੀਏ ਬਾਹਰ ਕਿਆ ਢੂੰਡੇ ਭੈ ਕੀਆਂ ਦੇਹ ਸਲਾਈਆਂ ਨੈਣੀ ਭਾਵ ਕਾ ਕਰ ਸਿੰਗਾਰੋ ਤਾਂ ਸੁਹਾਗਣ ਜਾਣੀਐ ਲਾਗੇ ਜਾਂ ਸਹੁ ਧਰੇ ਪਿਆਰੋ ਭੈ ਕੀਆਂ ਦੇਹ ਸਲਾਈਆਂ ਨੈਣੀ ਭਾਵ ਕਾ ਕਰ ਸਿੰਗਾਰੋ ਤਾਂ ਸੁਹਾਗਣ ਜਾਣੀਐ ਲਾਗੇ ਜਾਂ ਸਹੁ ਧਰੇ ਪਿਆਰੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਗੁਰੂ ਸ੍ਰੀ ਗੁਰੂ ਖਾਲਸਾ ਸਾਧ ਸੰਗਤ ਜੀ ਹਰ ਧਰਮ ਨੇ ਜਿੱਥੇ ਉਸ ਪਰਿਪੂਰਨ ਪਰਮਾਤਮਾ ਦੀ ਹੋਂਦ ਨੂੰ ਮੰਨਿਆ ਉਹਦੇ ਰਹਿਣ ਵਾਸਤੇ ਜਗ੍ਹਾ ਵੀ ਕਲਪਿਤ ਕੀਤੀ ਹੈ ਭਾਵੇਂ ਉਹ ਭਾਰਤੀ ਸਨਾਤਨ ਧਰਮ ਹੈ ਭਾਵੇਂ ਸਾਊਦੀ ਅਰਬ ਚੋਂ ਆਇਆ ਹੋਇਆ ਇਸਲਾਮ ਧਰਮ ਹੈ ਉਹਨਾਂ ਨੇ ਖੁਦਾ ਨੂੰ ਕਿਸੇ ਇੱਕ ਦੇਸ਼ ਦਾ ਵਾਸੀ ਮੰਨਿਆ ਹੈ ਸਾਡੇ ਮੁਸਲਮਾਨ ਵੀਰ ਜਿਸ ਮੌਕੇ ਵੀ ਨਮਾਜ਼ ਪੜ੍ਹਦੇ ਨੇ ਉਹਨਾਂ ਦੀ ਦਿਸ਼ਾ ਪੱਛਮ ਵਾਲੇ ਪਾਸੇ ਨੂੰ ਹੁੰਦੀ ਹੈ ਔਰ ਇਸਲਾਮ ਵਿੱਚ ਇਹ ਵੀ ਪੜ੍ਹਾਇਆ ਜਾਂਦਾ ਹੈ ਕਿ ਜਿਹੜਾ ਉਹ ਖੁਦਾਬੰਦ ਕਰੀਮ ਹੈ ਉਹ ਸਦਵੇਂ ਆਕਾਸ਼ ਵਿੱਚ ਰਹਿੰਦਾ ਹੈ ਇਸਲਾਮ ਦੇ ਨਿਯਮਾਂ ਦੇ ਮੁਤਾਬਕ 14 ਤਬਕ ਨੇ ਔਰ ਜਿਹੜਾ ਉੱਪਰ ਸੱਤਵਾਂ ਆਕਾਸ਼ ਹੈ ਉਹਦੇ ਵਿੱਚ ਉਸ ਖੁਦਾਵੰਦ ਕਰੀਮ ਦਾ ਵਾਸਾ ਹੈ ਅਸੀਂ ਭਾਰਤੀ ਧਰਮ ਗ੍ਰੰਥਾਂ ਦਾ ਮੁਤਾਲਿਆ ਕਰਦੇ ਹਾਂ ਜਿਹਦੇ ਬਾਰੇ ਗੁਰਬਾਣੀ ਵਿੱਚ ਵੀ ਇਸ਼ਾਰਾ ਹੈ ਉਹਦੀ ਹੋਂਦ ਪਤਾਲ ਵਿੱਚ ਮੰਨੀ ਉਹਦੀ ਹੋਂਦ ਨੂੰ ਦੱਖਣ ਵਿੱਚ ਕਲਪਿਤ ਕੀਤਾ ਹੈ ਅਤੇ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਲਿਆ ਇਹਨਾਂ ਦਿਸ਼ਾਵਾਂ ਦੇ ਚੱਕਰ ਵਿੱਚ ਪੈ ਕੇ ਆਪਣੀ ਜ਼ਿੰਦਗੀ ਦੇ ਕੀਮਤੀ ਸਵਾਸਾਂ ਨੂੰ ਗਵਾ ਨਾ ਬਈ ਔਰ ਉਹ ਪਰਿਪੂਰਨ ਪਰਮਾਤਮਾ ਤੇਰੇ ਆਪਣੇ ਹਿਰਦੇ ਦੇ ਅੰਦਰ ਵੱਸਦਾ ਹੈ ਅਤੇ ਨਾਲ ਜਗਿਆਸੂ ਨੇ ਬੇਨਤੀ ਕੀਤੀ ਪਾਤਸ਼ਾਹ ਅਗਰ ਵੱਸਦਾ ਤਾਂ ਦਿਸਦਾ ਕਿਉਂ ਨਹੀਂ ਉਹ ਪਰਮਾਤਮਾ ਦਿਸੇ ਕਿਵੇਂ ਇਹ ਦੋ ਪੱਖ ਦੇਨ ਦੁਨੀਆਂ ਦੇ ਮਾਲਕ ਸਤਿਗੁਰੂ ਨਾਨਕ ਪਾਤਸ਼ਾਹ ਨੇ ਇੱਥੇ ਉਜਾਗਰ ਕੀਤੇ ਨੇ। ਮੈਂ ਆਪਣੇ ਸੁਭਾਅ ਦੇ ਮੁਤਾਬਕ ਬੇਨਤੀ ਕਰਾਂ, ਹਰ ਕਥਾ ਕਰਨ ਵਾਲਾ ਵੀਰ ਸਮਾਪਤੀ ਦੇ ਮੌਕੇ 'ਤੇ ਮੁਆਫ਼ੀ ਮੰਗਦਾ ਹੈ। ਮੈਂ ਪਹਿਲਾਂ ਹੀ ਮੁਆਫ਼ੀ ਮੰਗਲਾਂ ਵੀ ਗੁਰਮੁਖੋ, ਕਰਤੇ ਦੀ ਗੱਲ ਅਧੂਰਿਆਂ ਤੋਂ ਪੂਰੀ ਹੁੰਦੀ ਨਹੀਂ। ਉਹ ਗੁਰੂ ਅਤੇ ਕਰਤਾਰ ਪੂਰਾ ਹੈ, ਜਿਵੇਂ ਮੱਛੀ ਪਾਣੀ ਵਿੱਚ ਤਰ ਕੇ ਅਨਾਮ ਤਾਂ ਲੈ ਸਕਦੀ ਪਰ ਮਾਫ਼ ਕਰਨਾ ਸਮੁੰਦਰ ਦਾ ਅੰਤ ਨਹੀਂ ਲੈ ਸਕਦੀ। ਪੰਛੀ ਆਕਾਸ਼ ਵਿੱਚ ਉੱਡ ਕੇ ਅਨੰਤਾਂ ਲੈ ਸਕਦਾ ਪਰ ਆਕਾਸ਼ ਨੂੰ ਮਿਲ ਨਹੀਂ ਸਕਦਾ। ਇਸੇ ਤਰ੍ਹਾਂ ਅਸੀਂ ਗੁਰਮਤ ਗੁਰਬਾਣੀ ਦੀ ਵਿਚਾਰ ਕਰਕੇ ਅਨੰਤਾਂ ਲੈ ਸਕਦੇ ਹਾਂ, ਲੇਕਿਨ ਇਹ ਦਾਅਵਾ ਕਰੀਏ ਕਿ ਮੈਂ ਇਹਦੇ ਅਰਥ ਜਾਣਦਾ ਹਾਂ, ਮੈਨੂੰ ਪੂਰੀ ਜਾਣਕਾਰੀ, ਇਹ ਸਾਡੀ ਗਲਤੀ ਹੈ ਅਤੇ ਅਸੀਂ ਭੁਲੇਖੇ 'ਚ ਹਾਂ। ਸਤਿਗੁਰੂ ਪਾਤਸ਼ਾਹ ਮੇਰੇ ਸਿਰ 'ਤੇ ਹੱਥ ਰੱਖਣ। ਮੈਂ ਤਕਰੀਬਨ ਜਦੋਂ ਕਥਾ ਕਰਦਾ ਨਾ ਅਤੇ ਅੱਠਵੇਂ ਪਾਤਸ਼ਾਹ ਮਹਾਰਾਜ ਦੀ ਅਰਦਾਸ ਬੇਨਤੀ ਕਰਦਾ, ਇਹ ਮੇਰਾ ਸੁਭਾਅ ਬਣ ਚੁੱਕਾ ਹੈ। ਅਤੇ ਮੇਰੇ ਮਾਲਕਾ, ਜਿਵੇਂ ਤੂੰ ਛੱਜੂ ਝੋਰ ਦੇ ਸਿਰ 'ਤੇ ਆਪਣੇ ਸੋਟੀ ਰੱਖ ਕੇ ਉਹਦੇ ਤੋਂ ਗੀਤਾਂ ਦੇ ਅਰਥ ਕਰਾਏ ਸਨ, ਤੂੰ ਕਿਤੇ ਗਿਆ ਨਹੀਂ, ਤੂੰ ਹਾਜ਼ਰ ਨਾਜ਼ਰ ਹੈ, ਮੇਰੇ 'ਤੇ ਰਹਿਮਤ ਕਰ ਕਿ ਮੈਂ ਤੇਰੀ ਵਡਿਆਈ ਕਰਕੇ ਤੇਰੀ ਰਹਿਮਤ ਨੂੰ ਸਦੇਵੀ ਤੌਰ 'ਤੇ ਪ੍ਰਾਪਤ ਕਰ ਸਕਾਂ। ਤੋ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਪਾਤਸ਼ਾਹ ਦੀ ਰਹਿਮਤ ਨੂੰ ਪ੍ਰਾਪਤ ਕਰਨ ਦਾ ਯਤਨ ਕਰੀਏ। ਸਾਰੇ ਇੱਕ ਵਾਰਾਂ ਜ਼ਰੂਰ ਬੋਲੋ, ਸਤਨਾਮ ਵਾਹਿਗੁਰੂ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਮਹੱਲਾ ਪਹਿਲਾ, ਇਆਨੜੀਏ ਮਾਨੜਾ ਕਾਏ ਕਰੇ।
ਰਾਗ ਮਾਲਾ ਦੇ ਮੁਤਾਬਕ ਤਲੰਗ ਇੱਕ ਰਾਗਨੀ ਹੈ ਅਤੇ ਜਨਮ ਸਾਖੀ ਦੇ ਵਿੱਚ ਤਲੰਗ ਇੱਕ ਇਲਾਕੇ ਦਾ ਨਾਮ ਵੀ ਲਿਖਿਆ। ਜਿਵੇਂ ਪੰਜਾਬ ਵਿੱਚ ਮਾਝਾ, ਮਾਲਵਾ ਅਤੇ ਦੁਆਬਾ ਹੈ ਨਾ, ਅਸੀਂ ਜਨਮ ਸਾਖੀ ਪੜ੍ਹਦੇ ਹਾਂ, ਉੱਥੇ ਮੈਂ ਖੁਦ ਪੜ੍ਹਿਆ ਵੀ ਸਾਖੀ ਤਲੰਗ ਦੇਸ਼ ਕੀ ਚੱਲੀ। ਔਰ ਹੋ ਸਕਦਾ ਕਿ ਇਹ ਉਸ ਇਲਾਕੇ ਦਾ ਮਨ ਭਾਉਂਦਾ ਰਾਗ ਹੋਵੇ। ਜਿਵੇਂ ਮੇਰੇ ਪੜ੍ਹਨ ਦੇ ਮੁਤਾਬਕ ਜਿਹੜਾ ਮਾਝ ਰਾਗ ਹੈ, ਇਹ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਆਗਮਨ ਤੋਂ ਪਹਿਲਾਂ ਪ੍ਰਚਲਿਤ ਨਹੀਂ ਸੀ। ਔਰ ਇਹ ਮਾਝ ਰਾਗ ਦੀਨ ਦੁਨੀਆਂ ਦੇ ਮਾਲਕ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਸੰਸਾਰ ਵਿੱਚ ਪ੍ਰਗਟ ਕੀਤਾ, ਉਜਾਗਰ ਕੀਤਾ। ਤਾਂ ਇਸ ਤਲੰਗ ਰਾਗ ਵਿੱਚ ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਮਹਾਰਾਜ ਜਿਵੇਂ ਕਿਰਪਾ ਕਰਦੇ ਹਨ,
ਇਆਨੜੀਏ ਮਾਨੜਾ ਕਾਏ ਕਰੇ।
ਇਆਨੜੀਏ ਤੋਂ ਭਾਵ ਸਮਝੇ, ਇਹ ਜਿੰਨੀ ਵੀ ਬਾਣੀ ਹੈ ਨਾ, ਇਹ ਜੀਵ ਨੂੰ ਇਸਤਰੀ ਦੇ ਰੂਪ ਵਿੱਚ ਪੇਸ਼ ਕੀਤਾ ਹੈ। ਔਰ ਉਹ ਪਰਿਪੂਰਨ ਪਰਮਾਤਮਾ ਸਾਡਾ ਖਸਮ ਹੈ, ਸਾਡਾ ਮਾਲਕ ਹੈ। ਆਪਾਂ ਜਿੰਨੇ ਵੀ ਜੀਵ ਹਾਂ, ਆਪਾਂ ਉਸ ਪਰਿਪੂਰਨ ਪਰਮਾਤਮਾ ਦੀਆਂ ਇਸਤਰੀਆਂ ਹਾਂ। ਔਰ ਗੁਰੂ ਕੀ ਬਾਣੀ 'ਚ ਮੋਹਰ ਲੱਗੀ ਹੈ, ਏਕਾ ਪੁਰਖ ਸਬਾਈ ਨਾਰ, ਸਬਾਈ ਤੋਂ ਭਾਵ ਸਾਰੀਆਂ। ਉਹ ਵਾਹਿਗੁਰੂ ਇੱਕ ਅਕਾਲ ਪੁਰਖ ਪਤੀ ਹੈ ਅਤੇ ਅਸੀਂ ਇਸਤਰੀਆਂ ਹੈ। ਅਤੇ ਮੇਰੇ ਪਾਤਸ਼ਾਹ ਕਹਿੰਦੇ, ਇਹ ਅਨੜੀਏ ਮਾਨੜਾ ਕਾਇ ਕਰੇ, ਹੇਬ ਸਮਝੇ ਬੱਚੀਏ ਤੇਰਾ ਮਨ ਕੀ ਕਰਦਾ ਹੈ, ਇਸ ਮਨ ਨੂੰ ਰੋਕਣਾ ਕਰ, ਇਸ ਮਨ ਨੂੰ ਹੋਰ ਨਾ ਕਰ। ਮੈਨੂੰ ਸਾਡੀ ਕੌਮ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਦੇ ਵਿਚਾਰ ਕਦੇ ਵੀ ਭੁੱਲੇ ਨਹੀਂ। ਬੜੇ ਪਿਆਰੇ ਬੋਲ ਨੇ ਜਿਹਦਾ ਪੰਜਾਬੀ ਚ ਅਨੁਵਾਦ ਹੈ ਮਨਾ ਸ਼ਤਾਨਾ ਬੇਈਮਾਨਾ ਕਦੇ ਤਾਂ ਟੇਕ ਕੇ ਬਹਿ ਜਾ ਨਿੱਤ ਸਿਆਪੇ ਤੇਰੇ ਕਰਦਾ ਕਦੇ ਤਾਂ ਟੇਕ ਕੇ ਬਹਿ ਜਾ ਇਹ ਮੇਰੇ ਬੇਈਮਾਨ ਮਨਾ ਮੈਂ ਦਿਨੇ ਰਾਤ ਤੇਰੇ ਪਵਾੜੇ ਕਰਦਾ ਕਿਤੇ ਤਾਂ ਟੇਕ ਉਹ ਵਿਚਾਰ ਇੱਥੇ ਮੇਰੇ ਪਾਤਸ਼ਾਹ ਕਹਿੰਦੇ ਆਣੜੀਏ ਮੰਨਣਾ ਕਹਿ ਕਰੇ ਹੇ ਬਸਮਝ ਬੱਚੀਏ ਹੇ ਬਸਮਝ ਧੀਏ ਇਹ ਤੇਰਾ ਮਨ ਕੀ ਕਰਦਾ ਇਉਂ ਕਰਨਾ ਕਰ
ਆਪਣੜੈ ਘਰ ਹਾਰ ਰੰਗੋ ਕੀ ਨਾ ਮਾਣੇ
ਇਹ ਜਿਹੜੀ ਪੰਕਤੀ ਹੈ ਗੁਰਮੁਖੋ ਇਹ ਵਿਸ਼ੇਸ਼ ਤੌਰ ਤੇ ਧਿਆਨ ਗੋਚਰੀ ਹੈ ਵਿਸ਼ੇਸ਼ ਤੌਰ ਤੇ ਧਿਆਨ ਗੋਚਰੀ ਮੈਂ ਇਹਨੂੰ ਤਾਂ ਕਿਹਾ ਕਿ ਆਪਾਂ ਸ਼ਬਦ ਹਜ਼ਾਰੇ ਬਾਣੀ ਪੜ੍ਹਦੇ ਹਾਂ ਨਾ ਔਰ ਤਕਰੀਬਨ ਇਹਦਾ ਬਸਰਾਮ ਆਪਾਂ ਗਲਤ ਲਾਉਂਦੇ ਹਾਂ ਜਿਹੜੇ ਪੜ੍ਹਦੇ ਨੂੰ ਜਿਹੜਾ ਚੇਤੇ ਰੱਖਣ ਜਾਂ ਚੇਤੇ ਕਰਨ ਆਪਾਂ ਤਕਰੀਬਨ ਬਿਨਾਂ ਵਿਚਾਰ ਤੋਂ ਇਹਦਾ ਬਸਰਾਮ ਲਾਉਂਦੇ ਆਪਣੜੇ ਕਰ ਹਰ ਰੰਗੋ ਇਹ ਤਕਰੀਬਨ ਚੱਲਦਾ ਹੈ ਪਰ ਰੰਗੋ ਅਤੇ ਬਸਰਾਮ ਲਾਈਏ ਤਾਂ ਗੱਲ ਬਣਨੀ ਨਹੀਂ ਜਿਵੇਂ ਨਾ ਗੁਰਮੁਖਾਂ ਨੇ ਪੜ੍ਹਿਆ ਬਿਲਕੁਲ ਦਰੁਸਤ ਪੜ੍ਹਿਆ ਅਤੇ ਜਦੋਂ ਵੀ ਮੈਂ ਸ਼ਬਦ ਹਜ਼ਾਰੇ ਦੀ ਬਾਣੀ ਪੜ੍ਹਦਾ ਮੈਂ ਨਾਭਾ ਸਾਹਿਬ ਇਹਦੀ ਸੰਥਿਆ ਕੀਤੀ ਸੀ ਜੋ ਚੰਡੀਗੜ੍ਹ ਦੇ ਲਾਗੇ ਔਰ ਮੈਨੂੰ ਇੱਕਦਮ ਮੈਂ ਸਹਿਜ ਹੋ ਗਿਆ ਕਿਉਂਕਿ ਮੈਂ ਖੁਦ ਗਲਤ ਪੜ੍ਹਦਾ ਸਾਂ ਇਹਦਾ ਬਸਰਾਮ ਇਹ ਹੈ ਆਪਣੜੇ ਘਰ ਹਰ ਜਿਹੜਾ ਪਰਿਪੂਰਨ ਪਰਮਾਤਮਾ ਨਾ ਉਹ ਤੇਰੇ ਹਿਰਦੇ ਦੇ ਵਿੱਚ ਹੈ ਜਦੋਂ ਵੀ ਗੁਰੂ ਕੀ ਬਾਣੀ ਪੜ੍ਹੋ ਉਦੋਂ ਵਿਸ਼ੇਸ਼ ਤੌਰ 'ਤੇ ਬਸਰਾਮਾਂ ਦਾ ਖਿਆਲ ਰੱਖਿਆ ਕਰੋ ਸਾਡੇ ਘਰ ਸਹਿਜ ਪਾਠ ਸੀ ਅਤੇ ਮੈਂ ਪਾਠ ਕਰ ਰਿਹਾ ਸਾਂ ਸਵਈਆਂ ਦੇ ਵਿੱਚੋਂ ਗੁਰੂ ਅਰਜਨ ਘਰ ਗੁਰੂ ਰਾਮਦਾਸ ਭਗਤ ਉਤਰਾਇਓ ਅਤੇ ਮੈਂ ਪੜ੍ਹਿਆ ਗੁਰੂ ਅਰਜਨ ਘਰ ਕੁਦਰਤੀ ਤੌਰ 'ਤੇ ਮੇਰੇ ਮਾਮੇ ਦੇ ਪੁੱਤਰ ਮੇਰੇ ਭਰਾ ਨੇ ਉੱਥੇ ਸਾਨੂੰ ਦਾਸੀ ਮਹਾਤਮਾ ਨੇ ਉਹ ਅਤੇ ਮੈਨੂੰ ਇੱਕਦਮ ਉਹ ਟੋਕ ਕੇ ਕਹਿਣ ਲੱਗੇ ਵੀ ਇਹਦਾ ਬਸਰਾਮ ਇਉਂ ਲਾ ਗੁਰੂ ਅਰਜਨ ਘਰ ਗੁਰੂ ਰਾਮਦਾਸ ਅਗਰ ਗੁਰੂ ਅਰਜਨ ਘਰ ਪਹਿਲਾਂ ਲਾਵਾਂਗੇ ਤਾਂ ਅਰਧਾ ਨਰਥ ਹੋ ਜਾਏਗਾ ਇਹਦਾ ਭਾਵ ਹੋਵੇਗਾ ਵੀ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਦੇ ਘਰ ਗੁਰੂ ਰਾਮਦਾਸ ਪੈਦਾ ਹੋਏ ਜਿਵੇਂ ਇੱਕ ਪੰਕਤੀ ਆਉਂਦੀ ਹੈ ਗੁਜਰੀ ਜਾਤ ਗਵਾਰ ਜਾਂ ਸੋ ਪਾਏ ਆਪਣਾ ਮੈਂ ਇਹ ਬੇਨਤੀ ਤਾਂ ਕਰ ਰਿਹਾ ਵੀ ਆਪਾਂ ਗਲਤ ਪੜ੍ਹਨ ਦੇ ਨਾਲ ਬਹੁਤ ਦੂਰ ਚਲੇ ਜਾਣ ਅਤੇ ਅਰਥਾਂ ਦੇ ਨਰਥ ਹੋ ਜਾਂਦੇ ਨੇ ਬੇਸਮਝ ਬੰਦੇ ਇਹਦਾ ਅਰਥ ਕਰਦੇ ਨੇ ਗੁਜਰੀ ਜਾਤ ਗੁਆਰ ਵੀ ਜਿਹੜੇ ਵੀ ਸਾਡੇ ਆ ਭਰਾ ਭੈਣਾਂ ਗੁਜਰ ਨੇ ਇਹ ਵੀ ਸਮਝ ਨੇ ਬਿਲਕੁਲ ਨਹੀਂ ਗੁਰੂ ਕੀ ਬਾਣੀ ਸਾਨੂੰ ਆਦਰ ਕਰਨ ਦਾ ਜਾਇਜ਼ ਦੱਸਦੀ ਹੈ ਕਿਸੇ ਨੂੰ ਨਫ਼ਰਤ ਨਹੀਂ ਇਹਦਾ ਅਸਲੀ ਉਚਾਰਨ ਇਹ ਹੈ ਗੁਜਰੀ ਜਾਤ ਗਵਾਰ ਜਾਂ ਸੋ ਪਾਇਆ ਆਪਣਾ ਇਹ ਗੱਲ ਗੁਜਰਾਂ ਨੂੰ ਨਹੀਂ ਕਹੀ ਸਾਨੂੰ ਕਹੀ ਹੈ ਗੁਜਰੀ ਜਾਤ ਤੋਂ ਭਾਵ ਹੈ ਤੇਰੀ ਬੀਤਦੀ ਜਾਂਦੀ ਹੈ ਗੁਜਰੀ ਜਾਤ ਗੁਜਰਦੀ ਜਾਂਦੀ ਹੈ ਗਵਾਰ ਬਸਮਝਾ ਜਾਂ ਸੋ ਪਾਏ ਆਪਣਾ ਜੇ ਤੂੰ ਪਰਮਾਤਮਾ ਨੂੰ ਪ੍ਰਾਪਤ ਕਰ ਲਈ ਤਾਂ ਠੀਕ ਹੈ ਵਰਨਾ ਤੇਰੀ ਉਮਰ ਵਿੱਚ ਚਲੀ ਗਈ ਇਸ ਕਰਕੇ ਇਹਦਾ ਜੋ ਗੁਰਮੁਖਾਂ ਨੇ ਪੜ੍ਹਿਆ ਆਪਣੜੇ ਘਰ ਹਰ ਉਹ ਪਰਿਪੂਰਨ ਪਰਮਾਤਮਾ ਤੇਰੇ ਹਿਰਦੇ ਦੇ ਅੰਦਰ ਹੈ
ਰੰਗੋ ਕੀ ਨਾ ਮਾਣੇ
ਉਸ ਪਰਿਪੂਰਨ ਪਰਮਾਤਮਾ ਦੇ ਨਾਲ ਅਭੇਤਾ ਦਾ ਰੰਗ ਕਿਉਂ ਨਹੀਂ ਮਾਣਦੀ ਉਹਦਾ ਕਾਰਨ ਮੈਂ ਇੱਕ ਮੁਸਲਮਾਨ ਵਿਦਵਾਨ ਦੇ ਵਿਚਾਰ ਪੜ੍ਹੇ ਮੈਨੂੰ ਚੰਗੇ ਲੱਗੇ ਆਪਾਂ तकरीबन अपने मुल नूं भुल जांदे आ। और उस विद्वान वीर ने आख्या कि जिहड़ा भुल गया उह तां बंदा ही नहीं। जिसे ऐसमे यादे खुदा ना रही और जिसे तैश में खौफ खुदा याद ना रही, मुकदमे और लोगों के हजार कर दिए फैसले पर ना देखा मिसल अपनी को। यह मैं घोटा लाया है क्योंकि मैनू उर्दू नहीं आता, तो दूजी बोली नू आपां जे पोला पोला याद करीदे भुल जाने। मैं अंग्रेजी तो बोल ही ना क्योंकि मैं पढ़े हाँ कॉलेज, लेकिन मैं कदे भी नंद लाल का शेर नहीं पढ़िया क्योंकि सानू उहदा प्रोनंसीएशन शुद्ध नहीं आता। जबकि भाई नंद लाल की रचना जिहड़ी प्रमाणिक है, पर मैं कदे भी स्टेज तो अज तक भाई नंद लाल का शेर नहीं पढ़िया फारसी विच क्योंकि साडा उच्चारण प्रोनंसीएशन गलत है। वो मुसलमान भरा कहिंदा जिस ऐश में यादे खुदा ना रहे। ध्यान दिया जी अपने वाल, आपां सुख सहूलतां हुंदियां ने ना, ते आपां आम पिंडू च बोली करदे आ छड्डो खाड़ा गुरुद्वारे दा। जिस ऐश में यादे खुदा याद ना, जिस ऐश में यादे खुदा ना रहे और जिस तैश में खौफो खुदा याद ना रहे। ये बड़ी बकीमती पंक्ति जे वो विद्वान वीर कहिंदा है कि जेड़ा गुस्से विच आख खुदा दा खौफ भुल जाए वह भी कोई बंदा। तो गल आपां जो सरसरी निगाह नाल वेखांगे तो गल नहीं बननी, थोड़ा जिहा धमल करके धीरज नाल इहनूं विचारना पएगा। जिसे तैश में खौफो खुदा याद ना रहे, इहदा अर्थ है भी जिन्हों गुस्से विच आके परमात्मा का खौफ ना रहे वह बंदा नहीं। तो आप जो गुस्सा आता ना उदो रब किसी याद नहीं आता, यह साड़ी कमजोरी है। पर एकदम जो मैं ये पंक्ति पढ़ी तो मेरा ख्याल धन गुरु हरगोबिंद सच्चे पातशाह महाराज के चरणों में चला गया। महाराज ने दूजा जंग जितया हरगोबिंदपुर साहब, वो प्रसंग पढ़िया जी जग के घर च, उसे लिखा कि धन गुरु हरगोबिंद सच्चे पातशाह महाराज श्री साहब जी सी जंग करद्या करद्या टुट गई। यह लिखा इतिहास में, तो धन गुरु हरगोबिंद सच्चे पातशाह महाराज के नाल उन्हां दा प्यारा निकटवर्ती गुरसिख बाबा विधि चंद जी कहण लगा पातशाह पीरी दी कढ लो। महाराज ने दो श्री साहिबां पहनियां ने मेरी ते पीरी दियां, हजूर ने जिहड़ी श्री साहिब पहनी सी उह टुट गई। तो बाबा विधि चंद साहब कहण लगे महाराज तुहाडे गाथरे पीरी दी वी कढ लो। ते धन गुरु हरगोबिंद सच्चे पातशाह कहण लगे विधि चंदा कल नूं इस पंक्ति का की अर्थ करिया करोगे, भुलण अंदर सब को भुल गुरु करतार। जे गुरु भुल गया तो गुरु चीज की है? विधि चंदा ये कृपान कृपा कर ली, ये किसी का सिर लाउण लई नहीं, भाव के दीन दुनिया के माल गुरु हरगोबिंद सच्चे पातशाह जंग करद्या भी होश विच ने, ते आप गुस्से विच आ करके सारा कुछ भुल जाने। जदों गुस्से च होने ना, ना सानू मां की शर्म, ना सानू भैण की शर्म, जो कुछ भी मूँह में आता है असी बोलन तो गुरेज नहीं करते। वो वीर कहिंदा मुकदमे और लोगों के हजारों कर दिए फैसले, आपां तकरीबन रोजाना फैसले करते हैं फलाना बड़ा मंद माड़ा है, फलाना बड़ा भैड़ा है, फलाना बड़ा ठग है, पर नाल वो वीर कहिंदा हजारां लोगों दीआं मिसलां फोल दित्तियां फैसले कर दिते पर ना देखा मिसल अपनी को। अपनी मिसल वाल वेख्या नहीं कि मैं की करदा है, ਮੈਨੂੰ ਬੜੇ ਪਿਆਰੇ ਬੋਲ ਨੇ ਮੈਂ ਤਾਂ ਤੁਹਾਡੇ ਅੱਗੇ ਪੇਸ਼ ਕਰ ਰਿਹਾ ਮੁਕੱਦਮੇ ਔਰ ਲੋਕੋ ਕੇ ਹਜ਼ਾਰ ਕਰਜ਼ੇ ਫੈਸਲੇ ਲੋਕਾਂ ਦੇ ਹਜ਼ਾਰਾਂ ਮੁਕੱਦਮਿਆਂ ਦੇ ਫੈਸਲੇ ਕਰ ਦਿੱਤੇ ਉਹਨੂੰ ਲਾਹ ਦੇ ਤਾ 10,000 ਤੇ ਮਗਰੋਂ ਲਾਹ ਇਹ ਆਪਾਂ ਰੁੱਖੀ ਬੋਲੀ ਬੋਲਦੇ ਹਾਂ ਪਰ ਨਾ ਦੇਖਾ ਮਿਸਲ ਆਪਣੀ ਕੋ ਆਪਣੀ ਮਿਸਲ ਵੱਲ ਵੇਖਿਆ ਹੀ ਨਹੀਂ ਤੋ ਮੇਰੇ ਪਾਤਸ਼ਾਹ ਕਹਿੰਦੇ ਨੇ ਰੰਗੋ ਕੀ ਨਾ ਮਾਣੇ ਉਸ ਪਰਿਪੂਰਨ ਪਰਮਾਤਮਾ ਦੇ ਵਿੱਚ ਅਪੇਤਾ ਦਾ ਆਨੰਦ ਕਿਉਂ ਨਹੀਂ ਮਾਣਦਾ ਤੋ ਉਹਦੇ ਵਿੱਚ ਇੱਕ ਮੇਂ ਕਿਉਂ ਨਹੀਂ ਹੁੰਦਾ ਇਹਦਾ ਜਵਾਬ ਮੈਂ ਇੱਕ ਪੁਸਤਕ ਚੋਂ ਪੜ੍ਹਿਆ ਉਹ ਇਹ ਹੈ ਸਾਰੇ ਆਪਾਂ ਆਪਣੇ ਅੰਦਰ ਪੜਚਾਲ ਕਰੀਏ ਅਤੇ ਜਦੋਂ ਮੈਂ ਪੜ੍ਹਿਆ ਤਾਂ ਗੁਰਮੁਖੋਂ ਮੈਨੂੰ ਸ਼ਰਮ ਬੜੀ ਆਈ ਜੀ ਆਪਣੇ ਆਪ ਉੱਪਰ ਇਹ ਤਕਰੀਬਨ ਸਾਡੀ ਵਸਤਾ ਸਾਰਿਆਂ ਦੀ ਕਿਉਂਕਿ ਦੂਜੇ ਨੂੰ ਕਹਾਂਗੇ ਤਾਂ ਗੁੱਸਾ ਕਰੇਗਾ ਉਹ ਵੀਰ ਕਹਿੰਦਾ ਕਰਦਾ ਪਾਠ ਪੂਜਾ ਧਿਆਨ ਦਿਆ ਜੇ ਆਪਣੇ ਵੱਲ ਉਹ ਕਹਿੰਦਾ ਕਰਦਾ ਪਾਠ ਪੂਜਾ ਸੰਸਾਰ ਉੱਤੋਂ ਉੱਤੋਂ ਕਰਦਾ ਪਾਠ ਪੂਜਾ ਸੰਸਾਰ ਉੱਤੋਂ ਉੱਤੋਂ ਕਰਦਾ ਹੈ ਰੱਬ ਵੀ ਇਸ ਤੇ ਅਤਵਾਰ ਉੱਤੋਂ ਉੱਤੋਂ ਇਹ ਸਾਡੀ ਪੁਜੀਸ਼ਨ ਜੇ ਉਹ ਕਹਿੰਦਾ ਕਰਦਾ ਹੈ ਸੰਸਾਰ ਪਾਠ ਪੂਜਾ ਕਰਦਾ ਹੈ ਪਾਠ ਪੂਜਾ ਸੰਸਾਰ ਉੱਤੋਂ ਉੱਤੋਂ ਕਰਦਾ ਹੈ ਰੱਬ ਵੀ ਅਤਬਾਰ ਉੱਤੋਂ ਉੱਤੋਂ ਰਿਸ਼ਵਤ ਮਿਲੇ ਤਾਂ ਲਈਏ ਇਮਾਨਦਾਰ ਬਣ ਕੇ ਆਪਾਂ ਤਕਰੀਬਨ ਸਾਰੇ ਕਹਿੰਦੇ ਫਲਾਣਾ ਬੜਾ ਬੇਈਮਾਨ ਹੈ ਖਾ ਗਿਆ ਲੁੱਟ ਲੁੱਟ ਕੇ ਅਤੇ ਮੈਨੂੰ ਮਾਫ਼ੀ ਦਿਆ ਜੇ ਕੌੜਾ ਸੱਚ ਹੈ ਆਪਾਂ ਨੂੰ ਮਿਲ ਜੇ ਤਾਂ ਲਿਹਾਜ਼ ਆਪਾਂ ਵੀ ਨਹੀਂ ਕਰਦੇ ਸਾਨੂੰ ਗਿਲਾ ਇਸ ਗੱਲ ਦਾ ਵੀ ਸਾਨੂੰ ਹਿੱਸਾ ਨਹੀਂ ਮਿਲਦਾ ਸਾਨੂੰ ਅਲਾਮਾ ਇਸ ਗੱਲ ਦਾ ਹੈ ਅਗਰ ਸਾਨੂੰ ਵੀ ਹਿੱਸਾ ਮਿਲ ਜਾਏ ਨਾ ਤਾਂ ਆਪਾਂ ਕਹਿੰਦੇ ਇਹ ਜਾਇਜ਼ ਹੈ ਉਹ ਕਹਿੰਦਾ ਰਿਸ਼ਵਤ ਮਿਲੇ ਤਾਂ ਲਈਏ ਇਮਾਨਦਾਰ ਬਣ ਕੇ ਜਿਨ੍ਹਾਂ ਨੇ ਫੇਰ ਫੇਰ ਕਰੀਏ ਅਤਬਾਰ ਉੱਤੋਂ ਉੱਤੋਂ ਅਸੀਂ ਉੱਥੋਂ ਉੱਥੋਂ ਤਬਾਰ ਯੋਗ ਹਾਂ ਇਮਾਨਦਾਰ ਕੇਵਲ ਅਤੇ ਕੇਵਲ ਖਾਣ ਮਾਤਰਾਂ ਇਸ ਕਾਰਨ ਕਰਕੇ ਸਾਡੀ ਗੱਲ ਨਹੀਂ ਬਣਦੀ ਤੂੰ ਮੇਰੇ ਪਾਤਸ਼ਾਹ ਕਹਿੰਦੇ ਪਿਆਰਿਆ ਉਹ ਪਰਿਪੂਰਨ ਪਰਮਾਤਮਾ ਤੇਰੇ ਵਿੱਚ ਹੈ ਤੂੰ ਉਹਦੀ ਅਭੇਤਾ ਦਾ ਰੰਗ ਕਿਉਂ ਨਹੀਂ ਮਾਣਦਾ ਅਤੇ ਮੈਂ ਉਸ ਰੰਗ ਦੇ ਬਾਰੇ ਤੁਹਾਨੂੰ ਬੇਨਤੀ ਕੀਤੀ ਵੀ ਆਪਾਂ ਪਾਠ ਪੂਜਾ ਵਿਖਾਉਣ ਵਾਸਤੇ ਕਰਦੇ ਹਾਂ ਆ ਵੇਖੀਦਾ ਨਾ ਵੀ ਨਾਲੇ ਕੀਰਤਨ ਹੁੰਦਾ ਮੈਂ ਤਕਰੀਬਨ ਇਹ ਤਵਾ ਲਾਉਂਦਾ ਰਹਿੰਦਾ ਵੀ ਨਾਲੇ ਕੀਰਤਨ ਹੋ ਰਿਹਾ ਨਾਲੇ ਗੁੜਕਾ ਫੜਿਆ ਅਤੇ ਨਾਲੇ ਬੰਦਿਆਂ ਦੀ ਗਿਣਤੀ ਕਰਦੇ ਵੀ ਕਿੰਨੇ ਗਾਏ ਨੇ ਇੱਕ ਤਾਂ ਨਾ 2-in-1 ਆਪਾਂ 3-in-1 ਕਰਦੇ ਹਾਂ 3-in-1 ਨਾਲੇ ਕੀਰਤਨ ਸੁਣਿਆ ਜਾ ਰਿਹਾ ਨਾਲੇ ਬੰਦਿਆਂ ਦੀ ਗਿਣਤੀ ਕੀਤੀ ਜਾ ਰਹੀ ਹੈ ਅਤੇ ਨਾਲੇ ਨਿਤਨੇਮ ਪਤਾ ਨਹੀਂ ਇਹਨਾਂ ਦਿਮਾਗ ਤਿੱਖਤੋਂ ਤੇਜ਼ ਹੋ ਗਿਆ ਗੁਰੂ ਸਾਡੇ 'ਤੇ ਕਿਰਪਾ ਕਰੇ ਰਹੁ ਵਿਚਾਰ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਹਾਂਜੀ
ਸੋ ਨੇੜੈ ਧਨ ਕਮਲੀਏ
ਪਾਤਸ਼ਾਹ ਕਹਿੰਦੇ ਵੀ ਸਮਝੇ ਬਚੀਏ ਉਹ ਪਰਿਪੂਰਨ ਪਰਮਾਤਮਾ ਤੇਰੇ ਬਿਲਕੁਲ ਲਾਗੇ ਹੈ ਇਹਦੇ ਬਾਰੇ ਇਹ ਕਥਾ ਵਾਚਕਾਂ ਦੇ ਵਾਸਤੇ ਬਹੁਤ ਮਸ਼ਹੂਰ ਗ੍ਰੰਥ ਹੈ ਜਦੋਂ ਜਿਵੇਂ ਆਪਾਂ ਐਵੇਂ ਕਰਦੇ ਹਾਂ ਨਾ ਇਸੇ ਤਰ੍ਹਾਂ ਕਥਾ ਵਾਚਕ ਬਣਨ ਲਈ ਖੀਰ 'ਤੇ ਜਾ ਕੁਝ ਤੁਹਾਨੂੰ ਔਖੇ ਗ੍ਰੰਥ ਪੜ੍ਹਨੇ ਪੈਂਦੇ ਨੇ ਜਿਵੇਂ ਬਿਰਤੀ ਪ੍ਰਭਾਕਰ ਮੋਕਸ਼ ਪੰਥ ਅਤੇ ਵਿਚਾਰ ਸਾਗਰ ਉਸ ਵਿਚਾਰ ਸਾਗਰ ਦੇ ਵਿੱਚ ਪੰਕਤੀਆਂ ਆਉਂਦੀਆਂ ਨੇ ਵੀ ਹੈ ਤਾਂ ਬਿਲਕੁਲ ਰੱਬ ਲਾਗੇ ਲੇਕਿਨ ਕੁਝ ਕਾਰਨਾਂ ਕਰਕੇ ਦੱਸਦਾ ਨਹੀਂ ਉਹ ਪੰਕਤੀਆਂ ਨੇ ਦੂਰ ਸਮੀਪ ਇੰਦਰੇ ਕੀ ਹਾਨ ਚੰਚਲ ਚਿੱਤ ਸਗਲ ਵਿਵਧਾਨ ਤਿਰਸਕਾਰ ਸਜਾਤੀ ਸੰਗ ਇਹ ਖੱਟ ਦੋ ਜਾਨ ਸਿੱਧ ਸੰਗ ਇਹ ਵਿਚਾਰ ਸਾਗਰ ਦੇ ਪੰਕਤੀਆਂ ਨੇ ਵੀ ਪਰਮਾਤਮਾ ਹੈ ਤਾਂ ਹੈ ਜ਼ਰੂਰ ਪਰ ਇਹਨਾਂ ਕਾਰਨਾਂ ਕਰਕੇ ਹੁੰਦਿਆਂ ਹੋਇਆਂ ਵੀ ਨਹੀਂ ਦਿਸਦਾ ਇਹ ਦਲੀਲ ਕੀ ਹੈ ਦੂਰ ਸਮੀਪ ਇੰਦਰੇ ਕੀ ਆਨ ਇਹ ਆਪਾਂ ਸਾਰੇ ਵੇਖ ਸਕਦੇ ਹਾਂ ਆਪਣਾ ਰੋਜ਼ਾਨਾ ਤਜਰਬਾ ਹੈ ਜਿਹੜੀ ਚੀਜ਼ ਬਿਲਕੁਲ ਲਾਗੇ ਹੈ ਨਾ ਆਪਾਂ ਨੂੰ ਉਹ ਵੀ ਨਹੀਂ ਦਿਸਦੀ। ਜਸਟ ਲਾਈਕ ਸਾਡੀਆਂ ਅੱਖਾਂ ਦੇ ਬਰੋਟੇ ਨੇ ਸਾਰਿਆਂ ਨੂੰ ਨਾਲ, ਲੇਕਿਨ ਸਾਨੂੰ ਦੂਰੋਂ ਬੜਾ ਕੋਈ ਦਿਸਦਾ ਪਰ ਆਪਣੀ ਅੱਖਾਂ ਦੇ ਬਰੋਟੇ ਨਹੀਂ ਦਿਸਦੇ। ਇੱਕ ਦੋਸ਼ ਇਹ ਹੈ, ਅਸੀਂ ਇੱਥੋਂ ਬੱਸ ਸਟੈਂਡ ਨਹੀਂ ਵੇਖ ਸਕਦੇ ਅੰਮ੍ਰਿਤਸਰ ਦਾ, ਸਟੇਸ਼ਨ ਸਾਨੂੰ ਦਿਸਦਾ ਨਹੀਂ, ਹੈ ਜ਼ਰੂਰ ਪਰ ਦੂਰ ਕਰਕੇ ਨਹੀਂ ਦਿਸਦਾ। ਤੀਜਾ, ਇੰਦਰੇ ਕੀ ਆਣ, ਕਿਸੇ ਦੇ ਨੇਤਰ ਕੰਮ ਨਹੀਂ ਕਰਦੇ, ਲੇਕਿਨ ਹੈ ਉਹ ਲਾਗੇ, ਅਤੇ ਲਾਗੇ ਹੁੰਦਿਆਂ ਵੀ ਇੰਦਰਿਆਂ ਦੀ ਹਾਨੀ ਕਰਕੇ, ਇੰਦਰੇ ਨਾ ਆਉਣ ਕਰਕੇ ਦਿਸਦਾ ਨਹੀਂ। ਇਹ ਤਿੰਨ ਘਟਨਾਵਾਂ ਆਪਾਂ ਸਾਰੇ ਵੇਖਦੇ ਆਪਣੇ ਨਾਲ ਵਾਪਰਦੀਆਂ ਨੇ, ਨਾ ਤਾਂ ਲਾਗੇ 'ਚ ਹੀ ਦਿਸਦੀ ਹੈ, ਨਾ ਦੂਰ ਦਿਸਦੀ ਹੈ, ਨਿਗਾਹ ਘੱਟ ਹੋਵੇ ਤਾਂ ਵੀ ਨਹੀਂ ਦਿਸਦੀ। ਚੰਚਲ ਚਿੱਤ ਸਗਲ ਵਿਵਧਾਨ, ਇੱਕ ਮਨ ਦਾ ਚੰਚਲ ਹੋਣਾ, ਮਨ ਟਿਕਦਾ ਨਹੀਂ, ਪਾਣੀ ਹਿਲਦਾ ਹੈ ਅਤੇ ਸਾਨੂੰ ਪਾਣੀ ਵਿੱਚ ਆਪਣੀ ਪ੍ਰਤੀਬਿੰਬ, ਆਪਣੀ ਫੋਟੋ ਤਾਂ ਦਿਸੇਗੀ ਜੇ ਪਾਣੀ ਟਿਕਿਆ ਹੋਵੇ। ਅਗਰ ਪਾਣੀ ਹਿਲਦਾ ਨਾ ਤੇ ਪਾਣੀ ਦੇ ਹਿਲਣ ਕਰਕੇ ਸਾਨੂੰ ਆਪਣਾ ਚਿਹਰਾ ਨਹੀਂ ਦਿਸਣਾ। ਇਸੇ ਪ੍ਰਕਾਰ ਸਾਡਾ ਮਨ ਹਿਲਦਾ, ਇਹ ਤਕਰੀਬਨ ਆਪਣੇ ਨਾਲ ਵਾਪਰਦੀ, ਰੋਜ਼ ਵਾਪਰਦੀ ਹੈ। ਮੈਂ ਇਹ ਤਕਰੀਬਨ ਬੇਨਤੀ ਕਰਦਾ ਨਹੀਂ ਨਾ, ਗਿਆਨੀ ਜੀ ਬੜੇ ਪਰੇਸ਼ਾਨ ਹੋ, ਕੋਈ ਸ਼ਬਦ ਦੱਸ ਕੇ ਜਾਓ, ਇਹ ਬੜੀ ਮਾੜੀ ਗੱਲ ਜੇ। ਪੰਜਾਂ ਪਿਆਰਿਆਂ ਨੇ ਸ਼ਬਦ ਦੱਸਿਆ ਗੁਰੂ ਗ੍ਰੰਥ ਸਾਹਿਬ 'ਚ, ਪਾਤਸ਼ਾਹ ਦੀ ਬਾਣੀ 'ਚ ਇੰਨੇ ਸ਼ਬਦ, ਅਤੇ ਨਾ ਤੈਨੂੰ ਪੰਜਾਂ ਪਿਆਰਿਆਂ 'ਤੇ ਯਕੀਨ, ਨਾ ਤੈਨੂੰ ਗੁਰੂ ਗ੍ਰੰਥ ਸਾਹਿਬ 'ਚ ਪਾਤਸ਼ਾਹ 'ਤੇ ਇਤਬਾਰ, ਤੈਨੂੰ ਗਿਆਨੀ 'ਤੇ ਇਤਬਾਰ ਜ਼ਿਆਦਾ। ਇਹ ਤਕਰੀਬਨ ਰੋਜ਼ ਹੈ ਸਾਨੂੰ, ਅਸੀਂ ਜਿੱਥੇ ਜਾਣੇ ਗਿਆਨੀ ਨੂੰ ਸ਼ਬਦ ਦੱਸ ਕੇ ਜਾਓ। ਗੁਰੂ ਗ੍ਰੰਥ ਸਾਹਿਬ 'ਚ ਪਾਤਸ਼ਾਹ ਦੀ ਬਾਣੀ 'ਚ ਕੀ ਲਿਖਿਆ ਸ਼ਬਦ ਨਹੀਂ, ਇਹਨੂੰ ਕਹਿੰਦੇ ਚੰਚਲ ਪੋਣਾ, ਗੁਰੂ 'ਤੇ ਵਿਸ਼ਵਾਸ ਨਹੀਂ। ਚੰਚਲ ਚਿੱਤ ਸਗਲ ਵਿਵਧਾਨ ਨਾ ਨਾ ਪੁਣਾ, ਜਿਵੇਂ ਬੜੇ ਮਨ ਨੂੰ ਦੁਖੀ ਹੋ ਕਰਕੇ ਕਹਿਣਾ ਪੈਂਦਾ, ਜੱਟਾਂ ਨੇ ਬਾਬੇ ਧੰਨੇ ਦੇ ਗੁਰਦੁਆਰੇ ਬਣਾ ਲਏ, ਜਿਹੜੇ ਮੇਰੇ ਛੀਂਬੇ ਭਰਾ ਵੀਰ ਨੇ ਉਹਨਾਂ ਨੇ ਬਾਬੇ ਨਾਮਦੇਵ ਨੂੰ ਸ਼੍ਰੋਮਣੀ ਕਹਿ ਦਿੱਤਾ। ਗੁਰਮੁਖੋ, ਸਾਨੂੰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਇਹ ਕੀਤਾ ਸੀ, ਆਪਾਂ ਗੁਰੂ ਦੀਆਂ ਵੰਡੀਆਂ ਵੀ ਪਾੜੀਆਂ। ਆਪਾਂ ਕਹਿੰਦੇ ਵੀ ਕੌਮ ਇਕੱਠੀ ਹੋ ਜਾਏ, ਆਪਾਂ ਕੌਮ ਇਕੱਠੀ ਕਰਨੀ ਹੈ, ਆਪਾਂ ਤਾਂ ਭਗਤਾਂ ਦੀਆਂ ਵੰਡੀਆਂ ਵੀ ਪਾ ਦਿੱਤੀਆਂ, ਵੀ ਇਹ ਭਗਤ ਤੁਹਾਡਾ ਤੇ ਭਗਤ ਸਾਡਾ ਹੈ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਵਿੱਚ ਜਿੰਨੇ ਵੀ ਮਹਾਂਪੁਰਸ਼ ਨੇ ਨਾ, ਉਹਨਾਂ ਸਾਰਿਆਂ ਨੂੰ ਨਮਸਕਾਰ, ਉਹ ਸਾਰੇ ਪੂਜਣ ਯੋਗ ਨੇ, ਉਹਨਾਂ ਦੀ ਬਾਣੀ ਗੁਰੂ ਰੂਪ ਹੈ। ਇਸ ਕਰਕੇ ਵੀ ਸਾਡਾ ਜਿਹੜਾ ਵਿਚਿਤਾ ਪੁਣਾ ਹੈ, ਵਿਵਧ ਪੁਣਾ ਹੈ ਨਾ, ਇਸ ਕਰਕੇ ਵੀ ਸਾਨੂੰ ਰੱਬ ਨਹੀਂ ਦਿਸਦਾ। ਚੰਚਲ ਚਿੱਤ ਸਗਲ ਵਿਵਧਾਨ ਤੇ ਛੇਵਾਂ ਉਗਣੇ ਤਿਰਸਕਾਰ, ਦੂਜੇ ਨੂੰ ਅਪਮਾਨਿਤ ਕਰਨਾ। ਸਾਡੇ ਸਿੱਖ ਇਤਿਹਾਸ ਵਿੱਚ ਇਹ ਘਟਨਾ ਹੈ ਕਿ ਜਦੋਂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਸ਼੍ਰੀਨਗਰ ਗਏ, ਉੱਥੇ ਇੱਕ ਮੇਰੇ ਵਰਗਾ ਗਰੀਬ ਸਿੱਖ ਰਹਿੰਦਾ ਸੀ, ਭਾਈ ਕੱਟੂ ਦਾ ਨਾਂ ਸੀ, ਉਹਨੂੰ ਦਮੇ ਦਾ ਰੋਗ ਹੈ। ਯਥਾ ਯੋਗ ਉਹ ਆਏ ਗਏ ਦੀ ਸੇਵਾ ਕਰਦੀ ਕਰਦਾ, ਬੜਾ ਮਸਤਾਨਾ ਸੁਭਾਅ ਉਹਦਾ, ਬੇਪਰਵਾਹ, ਅਤੇ ਸੰਗਤਾਂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਵਾਸਤੇ ਸ਼ਹਿਦ ਲੈ ਕੇ ਆਈਆਂ, ਵੀ ਮਹਾਰਾਜ ਨੂੰ ਸ਼ਹਿਦ ਭੇਟ ਕਰਨਾ, ਕਿਉਂਕਿ ਉਸ ਇਲਾਕੇ 'ਚ ਫੁੱਲ ਵੜੇ ਨੇ। ਉਹ ਸ਼ਹਿਦ ਉਹਨਾਂ ਨੇ ਭਾਂਡੇ 'ਚ ਪਾਇਆ, ਅਤੇ ਭਾਈ ਕੱਟੂ ਕਹਿਣ ਲੱਗਾ ਵੀ ਗੁਰਮੁਖੋ, ਰਾਤ ਠੰਡ ਬੜੀ ਰਹੀ ਹੈ ਅਤੇ ਮੈਂ ਆਵਾਜ਼ਾਰ ਬੜਾ, ਜੇ ਮੈਨੂੰ ਦੋ ਚਾਰ ਚਿਮਚੇ ਕੌਲੀ 'ਚ ਪਾ ਕੇ ਸ਼ਹਿਦ ਦੇ ਦਿਓ ਤਾਂ ਮੇਰਾ ਸਾਹ ਸੌਖਾ ਹੋ ਜਾਏ। ਉਹਨਾਂ ਵਿੱਚ ਚੌਧਰੀ ਕਹਿਣ ਲੱਗਾ ਵੀ ਵੱਡਾ ਆਇਆ ਹੈ ਚਿਮਚੇ ਖਾਣ ਸ਼ਹਿਦ ਦੇ, ਅਸੀਂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੂੰ ਭੇਟ ਕਰਨਾ, ਤੇਰੇ ਵਰਗਿਆਂ ਨੂੰ ਦਈਏ, ਇਹ ਇਤਿਹਾਸ ਜੇ ਇਤਿਹਾਸ। ਜਦੋਂ ਸੰਗਤ ਸ਼ਹਿਦ ਲੈ ਕੇ ਪਹੁੰਚੀ ਨਾ ਸ਼੍ਰੀਨਗਰ, ਅਤੇ ਇਤਿਹਾਸ ਵਿੱਚ ਦਰਜ ਹੈ ਵੀ ਸ਼ਹਿਦ ਵਿੱਚੋਂ ਬਦਬੋ ਆਏ, ਬਦਬੋ ਇਹ ਕੀ ਲੈ ਕੇ ਆਇਓ ਬਾਈ? ਮਹਾਰਾਜ ਸ਼ਹਿਦ ਲੈ ਕੇ ਆਏ ਹਾਂ ਅਤੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਕਹਿਣ ਲੱਗੇ ਮੇਰੇ ਲਈ ਬਦਬੋ ਲੈ ਕੇ ਆਇਓ। ਮਹਾਰਾਜ ਬੜੀ ਭਾਵਨਾ ਦੇ ਨਿੰਡਕੀ ਮੱਖੀ ਦਾ ਸ਼ਹਿਦ ਲੈ ਕੇ ਆਏ ਹਾਂ ਅਤੇ ਮੇਰੇ ਪਾਤਸ਼ਾਹ ਕਹਿੰਦੇ ਮੈਂ ਨਹੀਂ ਜੇ ਖਾਣਾ, ਜਦੋਂ ਮੈਂ ਮੰਗਿਆ ਉਦੋਂ ਦਿੱਤਾ ਹੀ ਨਹੀਂ, ਜਦੋਂ ਮੈਂ ਮੰਗਿਆ ਉਦੋਂ ਦਿੱਤਾ ਹੀ ਨਹੀਂ। ਅਤੇ ਸਿੱਖ ਇੱਕਦਮ ਹੈਰਾਨ ਹੋ ਕੇ ਇੱਕ ਦੂਜਿਆਂ ਨੂੰ ਕਹਿਣ ਲੱਗੇ ਵੀ ਇਹਨਾਂ ਨੇ ਕਦੋਂ ਮੰਗਿਆ ਸੀ? ਪਾਤਸ਼ਾਹ ਅਸੀਂ ਤਾਂ ਲੈ ਕੇ ਆਏ, ਆਪ ਜੀ ਨੇ ਕਦੋਂ ਮੰਗਿਆ? ਹਜ਼ੂਰ ਕਹਿੰਦੇ ਭਾਈ ਕੱਟੂ ਨੇ ਸ਼ਾਇਦ ਮੰਗਿਆ ਸੀ ਅਤੇ ਮੇਰੇ ਅਤੇ ਸਿੱਖਾਂ ਵਿੱਚ ਕੋਈ ਭੇਦ ਨਹੀਂ। ਆਪਾਂ ਸਿੱਖਾਂ ਵਿੱਚ ਭੇਦ ਸਮਝਦੇ ਹਾਂ। ਗਿਆਨੀ ਜੀ ਤੁਹਾਨੂੰ ਪ੍ਰਸ਼ਾਦਾ ਛਕਾਉਣਾ ਬੜੀ ਚੰਗੀ ਗੱਲ, ਜਿਹੜਾ ਬਰਸ਼ਾ ਫੜ ਕੇ ਸੇਵਾਦਾਰ ਖਲੋਤਾ ਕਹਿਣ ਲੱਗਾ ਭੈਣ ਜੀ ਮੈਨੂੰ ਜਾਪਦਾ ਵੀ ਤੁਹਾਡੇ ਕੋਲ ਪ੍ਰਸ਼ਾਦੇ ਨੇ 3-4 ਅਤੇ ਮੈਂ ਸਵੇਰੇ ਡਿਊਟੀ 'ਤੇ ਪਹਿਲਾਂ ਆ ਗਿਆ ਅਤੇ ਮੈਨੂੰ ਪ੍ਰਸ਼ਾਦਾ ਦਿਓ, ਜਾ ਦਫ਼ਾ ਹੋ, ਅਸੀਂ ਗਿਆਨੀ ਜੀ ਨੂੰ ਛਕਾਉਣਾ ਹੈ। ਇਹਦਾ ਭਾਵ ਕਿ ਉਹਦੇ ਵਿੱਚ ਰੱਬ ਹੋ ਰਿਹਾ ਅਤੇ ਸਾਡੇ 'ਚ ਗਿਆਨੀ 'ਚ ਹੋ ਰਿਹਾ। ਇਹ ਸਾਡੇ ਗੁਰੂ ਨੇ ਸਾਨੂੰ ਵਿਤਕਰਾ ਨਹੀਂ ਦੱਸਿਆ, ਇਹ ਆਪਾਂ ਕਰਦੇ ਹਾਂ, ਭਰਿਆਂ ਨੂੰ ਭਰਦੇ ਹਾਂ। ਇਹ ਆਮ ਚੱਲਦਾ ਵੀ ਗਿਆਨੀ ਤੁਹਾਡੇ ਫਲਾਨਾ ਸਾਹਿਬ ਜੀ ਤੁਹਾਡੇ ਚਰਨ ਪਾਉਣੇ ਨੇ, ਅਸੀਂ ਚਾਹੁੰਦੇ ਵੀ 2 ਮਿੰਟ ਘਰ ਨੂੰ ਸੁੱਚਿਆਂ ਕਰ ਜਾਓ, ਇਹਦਾ ਭਾਵ ਘਰ ਪਹਿਲਾਂ ਜੂਠਾ ਹੀ ਹੈ। ਮੇਰੇ ਇਹ ਕਹਿਣ ਤੋਂ ਮੁਰਾਦ ਗੁਰਮੁਖੋ ਕੇਵਲ ਅਤੇ ਕੇਵਲ ਇੰਨੀ ਹੈ, ਸਾਡਾ ਗੁਰੂ ਕਹਿੰਦਾ ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦੇ ਚਾਨਣ, ਸਭ ਮੈਂ ਚਾਨਣ ਹੋਇਆ। ਉਹ ਕਿਹੜਾ ਜੀਵ ਹੈ ਜਿਹਦੇ 'ਚ ਪਰਮਾਤਮਾ ਨਹੀਂ? ਮੇਰੇ ਪਾਤਸ਼ਾਹ ਕਹਿੰਦੇ ਸੌ ਨੇੜੇ ਧਨ ਕਮਲੀਏ, ਹੇ ਬੱਚੀਏ ਹੇ ਸਮਝੇ, ਉਹ ਪਰਿਪੂਰਨ ਪਰਮਾਤਮਾ ਤੇਰੇ ਲਾਗੇ ਹੈ।
ਬਾਹਰ ਕਿਆ ਢੂਡੇ,
ਬਾਹਰ ਕੀ ਲੱਭਦਾ? ਇਹਦੇ ਬਾਰੇ ਮੇਰੇ ਉਸਤਾਦ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਨੇ ਸਾਨੂੰ ਇੱਕ ਅਲੰਕਾਰ ਪੜ੍ਹਾਇਆ ਸੀ। ਇੱਕ ਰਾਜਾ, ਉਹਨੇ ਆਪਣੀ ਪ੍ਰਜਾ ਦੇ ਵਿੱਚ ਇਹ ਐਲਾਨ ਕੀਤਾ ਕਿ ਜਿਹੜਾ ਮੈਨੂੰ 3 ਸਾਲਾਂ 'ਚ ਲੱਭ ਲਏਗਾ ਨਾ, ਮੈਂ ਉਹਨੂੰ ਆਪਣੇ ਰਾਜ ਭਾਗ ਦਾ ਮਾਲਕ ਬਣਾ ਦਿਆਂਗਾ, ਉਹਦੇ ਤੋਂ ਬਾਅਦ ਨਹੀਂ। ਉਹਨੇ ਜਨਤਾ ਨੂੰ ਭੁਲੇਖਾ ਦੇ ਕੇ ਅਤੇ ਆਪਣੇ ਬਾਗ ਦੇ ਵਿੱਚ ਪਹਿਲਾਂ ਭੋਰੇ ਦਾ ਅਰੇਂਜਮੈਂਟ ਕਰ ਲਿਆ ਔਰ ਉਹਦੇ ਵਿੱਚ ਜਾ ਕੇ ਉਹਨੇ ਆਪਣਾ ਨਿਵਾਸ ਕਰ ਲਿਆ। ਚੌਂ ਪਾਸੇ ਉਹਨੇ ਆਪਣੇ ਆਪ ਨੂੰ ਭੋਰੇ ਨੂੰ ਕਵਰ ਕਰ ਲਿਆ ਅਤੇ ਜਨਤਾ ਦੇ ਮਨ ਦੀ ਭਾਵਨਾ ਵੀ ਅਸੀਂ ਰਾਜ ਨੂੰ ਲੱਭੀਏ ਅਤੇ ਸਾਨੂੰ ਰਾਜ ਭਾਗ ਮਿਲ ਜਾਏ। ਕੋਈ ਕਿਸੇ ਪਾਸੇ ਨੂੰ ਗਿਆ, ਕੋਈ ਕਿਸੇ ਪਾਸੇ ਨੂੰ ਗਿਆ, ਰਾਜਾ ਲੱਭੇ ਕਿੱਥੋਂ? ਜਿਹੜਾ ਉਸ ਬਾਗ ਦਾ ਮਾਲੀ ਸੀ ਨਾ, ਕਿਸੇ ਬੰਦੇ ਨੇ ਰਾਬਤਾ ਕਾਇਮ ਕੀਤਾ ਅਤੇ ਕਹਿਣ ਲੱਗਾ ਭਾਈ ਸਾਹਿਬ ਤੁਸੀਂ ਰਾਜਾ ਸਾਹਿਬ ਨੂੰ ਰੋਜ਼ਾਨਾ ਸਿਹਰਾ ਪਾਉਂਦੇ ਰਹੇ ਹੋ ਅਤੇ ਕਿਰਪਾ ਕਰਕੇ ਜੇ ਮਦਦ ਕਰ ਦਿਓ ਤੁਹਾਡੀ ਮਿਹਰਬਾਨੀ। ਉਹਦੀ ਨਿਮਰਤਾ, ਉਹਦੀ ਆਰਜ਼ੀ ਵੇਖ ਕੇ ਮਾਲੀ ਨੇ ਇਸ਼ਾਰਾ ਕੀਤਾ ਵੀ ਗੁਰਮੁਖਾ ਤੈਨੂੰ ਪਾਸੇ ਜਾਣ ਦੀ ਲੋੜ ਕੋਈ ਨਹੀਂ, ਰਾਜਾ ਇਸ ਬਾਗ ਵਿੱਚ ਹੈ। ਉਹਨੇ ਲੱਭ ਲਿਆ। ਇਹ ਦ੍ਰਿਸ਼ਟਾਂਤ ਹੈ ਸਮਝਾਉਣ ਲਈ। ਜਿਹੜੇ ਬਾਹਰ ਦੇ ਬੰਦੇ ਸਾਨੂੰ ਭੜਕਦੇ ਰਹੇ, ਇਹਦਾ ਅੰਤਰੀਵ ਅਰਥ ਗੁਰਮੁਖੋ ਇਹ ਹੈ ਵੀ ਸਾਨੂੰ 3 ਸਾਲ ਕਿਹੜੇ ਦਿੱਤੇ ਨੇ? ਬਾਲ ਜਵਾਨੀ ਔਰ ਬਿਰਧ ਸੁਣ 3 ਅਵਸਥਾ ਜਾਰ ਸਾਨੂੰ ਸਾਰਿਆਂ ਨੂੰ ਰੱਬ ਨੇ 3 ਸਾਲ ਦਿੱਤੇ ਜੇ। ਇੱਕ ਬਚਪਨ ਪੁਣੇ ਦਾ ਟਾਈਮ, ਦੂਜਾ ਜਵਾਨੀ ਦਾ ਪਹਿਰਾ ਅਤੇ 3ਜਾ ਬੁਢਾਪਾ। ਪਰ ਆਪਾਂ ਇੰਨੇ ਬਿਜ਼ੀ ਹੋ ਗਏ ਹਾਂ, ਇਹਨੇ ਰੁੱਝ ਗਏ ਵੀ ਸਾਨੂੰ ਰੱਬ ਦਾ ਖਿਆਲ ਨਹੀਂ ਆਉਂਦਾ। ਮੈਂ ਹੈਰਾਨ ਹੁੰਦਾ ਵੀ ਸਾਡੀ ਕੌਮ ਨੂੰ ਇੰਨਾ ਰੁਝੇਵਾਂ ਹੋ ਗਿਆ ਹੈ। ਬੜੇ ਦੁੱਖ ਨਾਲ ਮੈਂ ਅੰਦਰੋਂ ਕਹਿਣ ਲੱਗਾ ਵੀ ਮੈਂ 70-70 ਸਾਲ ਦੇ ਬੰਦੇ ਵੇਖੇ ਵੀ ਜਿਨ੍ਹਾਂ ਨੇ ਸਿਰਾਂ 'ਤੇ ਟੋਪੀਆਂ ਪਾ ਲਈਆਂ ਹੁਣ, ਮੈਂ ਤਿੰਨ ਚਾਰ ਦਿਨ ਹੋ ਦਿੱਲੀ ਤੋਂ ਕਥਾ ਕਰਕੇ ਆਇਆ ਅਤੇ ਪਲਾਜ਼ਾ 'ਤੇ ਮੈਂ ਆਇਆ ਅਤੇ ਇੱਕ ਆਦਮੀ ਮੇਰੇ ਨਾਲੋਂ ਵੱਡੀ ਉਮਰ ਦਾ, ਦਾੜੀ ਉਹਨੇ ਕੱਟੀ, ਥੱਲੇ ਨਿੱਕਰ ਪਾਈ ਅਤੇ ਸਿਰ 'ਤੇ ਟੋਪੀ, ਅਤੇ ਮੇਰੇ ਡਰਾਈਵਰ ਨੇ ਮੈਨੂੰ ਇਸ਼ਾਰਾ ਕੀਤਾ ਵੀ ਗਿਆਨੀ ਜੀ ਵੱਲ ਵੇਖੋ। ਮੈਂ ਕਿਹਾ ਵੀ ਇਹ ਮਾਡਰਨ ਬੰਦਾ, ਮਾਡਰਨ 70 ਸਾਲ ਦੀ ਉਮਰ ਕੀ ਸਿਰ 'ਤੇ ਟੋਪੀ ਪਾਈ ਹੈ। ਇਹ ਆਪਣੀ ਜਿਹੜੀ ਕਥਾ ਦੂਰ ਦੁਰਾਡੇ ਜਾਂਦੀ ਹੈ। ਮੈਂ ਬੇਨਤੀ ਕਰਾਂ ਸਾਰਿਆਂ ਨੂੰ, ਪਿਆਰਿਓ, ਦਿੱਲੀ ਦੀ ਸਰਕਾਰ ਸਾਨੂੰ ਟੋਪੀ ਪਾਉਣ 'ਤੇ ਲੱਗੀ ਰਹੀ ਅਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਕਿਹਾ ਵੀ ਦਿੱਲੀ ਅਸੀਂ ਟੋਪੀ ਨਹੀਂ ਪਾਉਣੀ, ਮੈਂ ਦਸਤਾਰਾਂ ਸਜਾਉਣੀਆਂ। ਦਸਤਾਰਾਂ, ਦਸਤਾਰ ਦਾ ਅਰਥ ਹੁੰਦਾ ਜਿਹਦੇ 10 ਪੇਜ ਹੋਣ। ਇਹ ਸੰਤ ਗਿਆਨੀ ਗੋਬਿੰਦ ਸਿੰਘ ਜੀ ਖਾਲਸਾ ਨੇ ਦਸਤਾਰ ਦੇ ਅਰਥ ਕੀਤੇ ਨੇ ਜਿਹਦੇ 10 ਪੇਜ ਹੋਣ, ਕਿਉਂਕਿ ਬਾਣੀ 'ਚ ਪੰਕਤੀ ਆਉਂਦੀ ਹੈ ਸਾਬਤ ਸੂਰਤ ਦਸਤਾਰ ਸਿਰਾ, ਤੇਰੀ ਸੂਰਤ ਸਾਬਤ ਹੋਵੇ, ਤੇਰੇ ਸਿਰ 'ਤੇ ਦਸਤਾਰ ਹੋਵੇ। ਕਈਆਂ ਨੇ ਦਾੜੀਆਂ ਵਧੀਆਂ ਨੇ, ਪੈਸੇ ਵਾਲੇ ਨੇ, ਥੱਲੇ ਬਹੁਤ ਵਧੀਆ ਕੱਪੜੇ ਪਾਏ ਪਰ ਸਿਰ 'ਤੇ ਟੋਪੀ। ਉਹ ਰੱਬ ਦਾ ਵਾਸਤਾ ਜੇ, ਮੈਂ ਗੁਰੂ ਰਾਮਦਾਸ ਦਾ ਕੁੱਕਰ ਹੋ ਕੇ ਤੁਹਾਨੂੰ ਬੇਨਤੀ ਕਰਦਾ, ਸਿੱਖ ਭਰਾਓ, ਜੇ ਟੋਪੀ ਆਈ ਦਸਤਾਰ ਗਈ ਤੇ ਗੁਰੂ ਦੀ ਰਹਿਮਤ ਵੀ ਗਈ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੀ ਖੁਸ਼ੀ ਨਹੀਂ ਜੇ ਰਹਿਣੀ, ਕਿਉਂਕਿ ਅਕਾਲ ਤਖ਼ਤ ਤੋਂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਆਖਿਆ ਸੀ ਸਿੱਖਾ ਦਸਤਾਰ ਪਹਿਨ। ਜਿਹੜੀ ਟੋਪੀ ਤੇ ਸਹੇਲੀ ਸੀ ਨਾ, ਆਪਾਂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦਾ ਗੁਰਤਾ ਗੱਦੀ ਦੇ ਬਾਰੇ ਪੜ੍ਹਦੇ ਹਾਂ, ਟੋਪੀ ਤੇ ਸਹੇਲੀ ਨੂੰ ਪਾਸੇ ਕਰਕੇ ਆਖਿਆ ਬਾਬਾ ਜੀ ਹੁਣ ਟੋਪੀਆਂ ਤੇ ਸਹੇਲੀਆਂ ਦਾ ਟਾਈਮ ਨਹੀਂ ਰਿਹਾ, ਗੱਲ ਦਸਤਾਰ ਨਾਲ ਬਣਨੀ ਹੈ। ਔਰ ਗੁਰੂ ਕੀ ਬਾਣੀ ਵਿੱਚ ਵੀ ਦਸਤਾਰ ਬਾਰੇ ਲਿਖਿਆ, ਇੱਥੋਂ ਤਾਂ ਲਿਖਿਆ ਵੀ ਰੱਬ ਨੇ ਵੀ ਦਸਤਾਰ ਬੱਧੀ ਹੈ, ਖੂਬ ਤੇਰੀ ਪਗੜੀ ਮਿੱਠੇ ਤੇਰੇ ਬੋਲ, ਬਾਬੇ ਨਾਮਦੇਵ ਦਾ ਸ਼ਬਦ ਹੈ, ਦੁਆਰਕਾ ਨਗਰੀ ਕਾਹੇ ਕਿ ਮਗੋਲ, ਖੂਬ ਤੇਰੀ ਪਗੜੀ ਮਿੱਠੇ ਤੇਰੇ ਬੋਲ। ਇਹਦਾ ਭਾਵ ਇਹ ਆਖਿਆ ਕਰਾਂਗੇ ਵੀ ਰੱਬਾ ਤੇਰੀ ਟੋਪੀ ਬੜੀ ਵਧੀਆ, ਇਹ ਆਖਿਆ ਕਰਾਂ, ਕੱਲ ਨੂੰ ਬਾਣੀ ਬਦਲ ਦਿਆਂਗੇ। ਰੱਬ ਦਾ ਵਾਸਤਾ ਜੇ ਮੇਰੀ ਇਹ ਕੌਮ ਦਸਤਾਰ ਲੈ ਗਈ ਤੇ ਸਾਡੇ ਪੱਲੇ ਕੱਖ ਨਹੀਂ, ਸਾਡੇ ਵਡੇਰਿਆਂ ਨੇ ਕੁਰਬਾਨੀਆਂ ਕੀਤੀਆਂ ਦਸਤਾਰ ਲਈ, ਅੱਜ ਬਦਕਿਸਮਤੀ ਸਾਨੂੰ ਫੈਸ਼ਨ ਲੈ ਗਿਆ, ਸਾਡੀ ਦਸਤਾਰ ਚਲੀ ਗਈ। ਮੈਂ ਗੁਰੂ ਕਾ ਗ੍ਰੰਥੀ ਹੋਣ ਦੇ ਨਾਤੇ ਗੁਰੂ ਕੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ, ਮੇਰਾ ਜ਼ੋਰ ਨਹੀਂ ਜੇ ਪੈਂਦਾ। ਇਹ ਕਦੇ ਦਸਤਾਰ ਦਾ ਮੁੱਲ ਪੁੱਛਣਾ ਜੇ ਨਾ, ਮੀਰਾਂਕੋਟ ਚਲੇ ਜਾਓ, ਮੈਂ ਸ਼ੇਖ ਦੇਵ ਨੂੰ ਕਥਾ ਕਰਨ ਜਾਣਾ ਉੱਥੇ ਮੀਰਾਂਕੋਟ। ਬਾਬਾ ਮਹਿਤਾਬ ਸਿੰਘ ਸ਼ਹੀਦ ਜਿਨ੍ਹਾਂ ਨੇ ਮੱਸੇ ਦਾ ਖਾਤਮਾ ਕੀਤਾ, ਨੱਥਾ ਖਹਿਰਾ ਮੁਸਲਮਾਨ ਹੈ, ਕਿਉਂ ਕਿਹੜਾ ਧਰਮ ਹੈ ਨਾ, ਇਹ ਵੰਡਦਾ ਨਹੀਂ, ਜੋੜਦਾ, ਪਿਆਰ ਪੈਦਾ ਕਰਦਾ ਹੈ। ਬਾਬਾ ਮਹਿਤਾਬ ਸਿੰਘ ਅੰਮ੍ਰਿਤਧਾਰੀ, ਨੱਥਾ ਖਹਿਰਾ ਇੱਕ ਨੇਕ ਇਮਾਨਦਾਰ ਮੁਸਲਮਾਨ ਮੋਮਨ, ਦੋਵਾਂ ਦਾ ਪਿਆਰ ਪੈ ਗਿਆ, ਪੱਗਾਂ ਦਸਤਾਰਾਂ ਵਟਾਲੀਆਂ, ਪੱਗਾਂ ਵਟਾਲੀਆਂ। ਜਦੋਂ ਸੁਖਾ ਸਿੰਘ ਅਤੇ ਮਹਿਤਾਬ ਸਿੰਘ ਗੁਰੂ ਘਿਰਿਆ ਨੇ ਮੱਸੇ ਦਾ ਤਮਾਮ ਕੰਮ ਕੀਤਾ ਅਤੇ ਵਰੰਟ ਜਾਰੀ ਹੋ ਗਏ ਵੀ ਇਹਨਾਂ ਨੂੰ ਕਾਬੂ ਕਰੋ। ਸਰਕਾਰੀ ਬੰਦੇ ਆਏ ਭਾਈ, ਜੇ ਮਹਿਤਾਬ ਸਿੰਘ ਕਾਬੂ ਨਹੀਂ ਆਉਂਦਾ ਤਾਂ ਉਹਦੇ ਬੱਚਿਆਂ ਦਾ ਘਾਣ ਬੱਚਾ ਘਾਣ ਪੀੜ ਦਿਓ, ਮਾਰ ਦਿਓ। ਪਿੰਡ ਦਾ ਚੌਧਰੀ ਨੱਥਾ ਖਹਿਰਾ ਕਹਿਣ ਲੱਗਾ ਜੇ ਮਹਿਤਾਬ ਸਿੰਘ ਦੇ ਪਰਿਵਾਰ ਨੂੰ ਆਂਚ ਆ ਗਈ ਤੇ ਮੇਰੀ ਪੱਗ ਨੂੰ ਦਾਗ ਲੱਗ ਜਾਏਗੀ। ਪੱਗਾਂ ਵਾਲਿਓ ਧਿਆਨ ਦਿਓ, ਨੱਥਾ ਖਹਿਰਾ ਕਹਿੰਦਾ ਵੀ ਜੇ ਮਹਿਤਾਬ ਸਿੰਘ ਦਾ ਪੁੱਤਰ ਮਾਰਿਆ ਗਿਆ, ਉਹਦੇ ਪਰਿਵਾਰ ਨੂੰ ਆਂਚ ਆ ਗਈ ਤੇ ਮੇਰੀ ਪੱਗ ਮੈਲੀ ਹੋ ਗਈ, ਮੈਂ ਦਸਤਾਰ ਲਈ ਸਿਰ ਤਾਂ ਦੇ ਸਕਦਾ ਪਰ ਮੈਂ ਪੱਗ ਨੂੰ ਦਾਗ ਨਹੀਂ ਲੱਗਣ ਦੇਣਾ। ਗੁਰੂ ਕੇ ਪਿਆਰਿਓ, ਹਾਕਮ ਆਏ ਤੇ ਕਹਿਣ ਲੱਗੇ ਨੱਥਿਆ ਤੂੰ ਪਿੰਡ ਦਾ ਚੌਧਰੀ ਹੈ, ਸਾਨੂੰ ਪਤਾ ਚੱਲਿਆ ਵੀ ਇੱਥੇ ਮਹਿਤਾਬ ਸਿੰਘ ਦਾ ਬੇਟਾ, ਉਹਨੂੰ ਹਵਾਲੇ ਕਰ ਦਿਓ। ਕਹਿਣ ਲੱਗਾ ਤੁਹਾਨੂੰ ਭੁਲੇਖਿਆ ਪਿਆ, ਮੈਂ ਪਤਾ ਕਰਦਾ ਘਰੋਂ। ਕਰ ਗਿਆ, ਉੱਥੇ ਲਿਖਿਆ ਕਿ ਬਾਬੇ ਮਹਿਤਾਬ ਸਿੰਘ ਦਾ ਬੇਟਾ ਮੀਰੀ ਸਿੰਘ ਜਿਹਦੀ ਅਗਾ ਪੁੱਤਰ ਹੋਇਆ, ਬਾਬਾ ਰਤਨ ਸਿੰਘ ਭੰਗੂ ਜੀ ਨੇ ਗ੍ਰੰਥ ਲਿਖਿਆ ਪ੍ਰਾਚੀਨ ਪੰਥ ਪ੍ਰਕਾਸ਼, ਛੋਟਾ ਜਿਹਾ ਬਾਲਕਾ, ਉਹ ਕੀ ਜਾਣੇ। ਉਹਨੇ ਆਣ ਕੇ ਨੱਥੇ ਖਹਿਰੇ ਦੀਆਂ ਲੱਤਾਂ ਨੂੰ ਪਾ ਲਿਆ ਤੇ ਕਹਿਣ ਲੱਗਾ ਚਾਚਾ ਸੁੱਖ ਹੈ। ਉਹਨੇ ਆਖਿਆ ਪੁੱਤਰਾ ਸੁੱਖ ਹੈ ਵੀ ਤੇ ਸੁੱਖ ਨਹੀਂ ਵੀ, ਉਹਨੇ ਮੀਰੀ ਸਿੰਘ ਨੂੰ ਚੁੱਕਿਆ ਕਰ ਗਿਆ ਅਤੇ ਆਪਣੇ ਪੁੱਤਰ ਨੂੰ ਕਹਿਣ ਲੱਗਾ, ਪੁੱਤਰਾ ਅੱਜ ਮਸਲਾ ਪੱਕਦਾ ਹੈ, ਜੇ ਤੇਰਾ ਇਹ ਤਾਏ ਦਾ ਪੁੱਤਰ ਮਾਰਿਆ ਗਿਆ ਨਾ ਤੇ ਲੋਕਾਂ ਨੇ ਆਪਣੀ ਪੱਗ ਵਟਾਈ ਤੇ ਕਿੰਤੂ ਕਰਨਾ, ਅੱਜ ਪੱਗ ਵਾਸਤੇ ਕੁਝ ਨਾ ਕੁਝ ਕਰੀਏ। ਨੱਥੇ ਖਹਿਰੇ ਦਾ ਪੁੱਤਰ ਨਾਲ ਚੱਲਿਆ, ਉਹਦਾ ਵਫ਼ਾਦਾਰ ਨੌਕਰ ਮਜ਼ਬੀ ਸਿੰਘ ਚੱਲਿਆ। ਇਸੇ ਪ੍ਰਕਾਰ ਇੱਕ ਹੋਰ ਵਫ਼ਾਦਾਰ ਉਹਦਾ ਨੌਕਰ ਚੱਲਿਆ, ਨਾਲ ਭਾਣਜਾ ਚੱਲਿਆ। ਉਹਨਾਂ ਕੋਲ ਕਿਹੜੀਆਂ ਗੱਲਾਂ ਸਨ? ਕਿਸੇ ਨੇ ਸਣਗਾ ਲੈ ਲਿਆ, ਜਿਹੜੇ ਫੜੇ ਬੋਹਦੇ ਰਹਿ ਰਹੇ ਨਾ ਉਹਨਾਂ ਨੂੰ ਪਤਾ ਹੈ, ਜਿਹੜੀ ਆਪਾਂ ਪੰਜਾਲੀ ਅਤੇ ਫੜੇ ਦੇ ਵਿੱਚ ਇੱਕ ਲੰਮੀ ਜੀ ਡਾਂਗ ਟੰਗਦੇ ਸਨ, ਮੈਨੂੰ ਉਹਦਾ ਨਾਮ ਭੁੱਲ ਗਿਆ, ਸੁੱਤ ਜਾਂ ਹੋਰ ਕੁਝ, ਉਹਨੇ ਲੈ ਲਈ। ਔਰ ਉਹਨਾਂ ਚੌਂ ਦੇ ਚੌਂ ਗੁਰੂ ਘੇਰਿਆਂ ਨੇ ਇਸ ਦਸਤਾਰ ਵਾਸਤੇ ਆਪਣੀ ਕੁਰਬਾਨੀ ਦਿੱਤੀ ਅਤੇ ਮੀਰੀ ਸਿੰਘ ਬਚ ਗਿਆ। ਗੁਰੂ ਘੇਰਿਓ ਉਸ ਨੱਥੇ ਖਹਿਰੇ ਨੇ ਇਹ ਦਸਤਾਰ ਵਾਸਤੇ ਆਪਣੀ ਜਾਨ ਵਾਰੀ। ਗੁਰੂ ਬਾਬਾ ਸਾਡੇ 'ਤੇ ਕਿਰਪਾ ਕਰੇ, ਮੇਰੇ ਪਾਤਸ਼ਾਹ ਕਹਿੰਦੇ ਬਾਹਰ ਕਿਆ ਢੂੰਡਾ, ਉਹਨੂੰ ਬਾਹਰ ਕੀ ਲੱਭਦਾ ਹੈ, ਤੈਨੂੰ ਜਵਾਨੀ ਦਾ ਟਾਈਮ ਮਿਲਿਆ, ਤੈਨੂੰ ਬੁਢਾਪੇ ਦਾ ਟਾਈਮ ਮਿਲਿਆ, ਤੈਨੂੰ ਬਾਲ ਅਵਸਥਾ ਮਿਲੀ ਹੈ, ਬਾਲ ਜਵਾਨੀ ਔਰ ਬਿਰਧ ਫੁੱਨ ਤੀਨ ਅਵਸਥਾ ਜਾਣ, ਉਸ ਪਰਮਾਤਮਾ ਨੂੰ ਬਾਹਰ ਨਾ ਲੱਭ, ਉਹਨੂੰ ਅੰਦਰੋਂ ਲੱਭਣਾ ਕਰ।
ਪੈ ਕੀਆ ਦੇਹ ਸਲਾਈਆਂ ਨੈਣੀ,
ਯਾਦ ਰੱਖੀ ਪਰਮਾਤਮਾ ਦਾ ਭੈ ਕਰਨਾ, ਇਹ ਸਲਾਈਆਂ ਪਾਉਣੀਆਂ ਹਨ। ਔਰ ਇਸੇ ਤਰ੍ਹਾਂ
ਭਾਵ ਕਾ ਕਰ ਸੀਗਾਰੋ,
ਉਹਦਾ ਜ਼ਮਾਨਾ ਬਦਲ ਗਿਆ ਕਿ ਸੁਰਮੁੱਚ ਹੁੰਦੇ ਸਨ, ਜਿਹੜਾ ਉਹ ਸੁਰਮੁੱਚੂ ਪਾਉਣਾ ਉਹ ਭਾਵ ਦਾ, ਜਿਹੜੀਆਂ ਸਲਾਈਆਂ ਪਾਉਣੀਆਂ ਨੇ ਭੈ ਦੀਆਂ, ਭਾਵ ਉਸ ਪਰਮਾਤਮਾ ਦਾ ਡਰ ਰੱਖ, ਪਰਮਾਤਮਾ ਨਾਲ ਪਿਆਰ ਰੱਖ।
ਸੁਹਾਗਣ ਜਾਣੀਐ ਲਾਗੀ,
ਇਹ ਭਾਈ ਸ਼ਿੰਗਾਰ ਕਰਨਾ, ਇੱਕ ਪਰਮਾਤਮਾ ਦਾ ਭੈ ਕਰਨਾ, ਇੱਕ ਪਰਮਾਤਮਾ ਨਾਲ ਪ੍ਰੇਮ ਕਰਨਾ। ਸੋ ਇਸ ਪ੍ਰਕਾਰ ਉਹੋ ਹੀ ਜੀਵ ਅਸਲੀ ਨੂੰ ਸੁਹਾਗਵੰਤੀ ਜਾਣਿਆ ਜਾਏਗਾ।
ਸੋ ਧਰੇ ਪਿਆਰੋ,
ਕਹਿੰਦੇ ਨੇ ਭਾਈ ਜੇ ਤੂੰ ਪਰਿਪੂਰਨ ਪਰਮਾਤਮਾ ਨਾਲ ਪ੍ਰੇਮ ਰੱਖੇ ਤਾਂ
ਆਣੀ ਬਾਲੀ ਕਿਆ ਕਰੇ।
ਸਮਝ ਬੱਚੀ ਜੀ ਦੀ ਉਮਰ ਛੋਟੀ ਹੈ, ਜਾਂ ਜਿਹਨੂੰ ਪਤਾ ਨਹੀਂ ਉਹ ਵਿਚਾਰੀ ਕੀ ਕਰ ਸਕਦੀ ਹੈ।
ਧਨ ਕੰਤ ਨਾ ਭਾਵੈ,
ਜਿਹੜੀ ਪਤੀ ਪਰਮਾਤਮਾ ਨੂੰ ਚੰਗੀ ਨਹੀਂ ਲੱਗੀ ਉਹ ਕੀ ਕਰੇਗੀ ਜੀਵ ਰੂਪੀ ਇਸਤਰੀ।
ਕਰਨ ਪਲਾ ਕਰੇ ਬਹੁ ਤੇਰੇ,
ਪਲਾ ਤੋਂ ਭਾਵ ਹੁੰਦਾ ਕੀਰਨੇ ਪਾਉਣੇ, ਇੱਕ ਪੰਜਾਬੀ ਦਾ ਲਫ਼ਜ਼ ਹੈ। ਅੱਜ ਕੱਲ੍ਹ ਦੀ ਪੀੜ੍ਹੀ ਨੂੰ ਪਤਾ ਨਹੀਂ ਵੀ ਕਿਸੇ ਨਜ਼ਦੀਕੀ ਦੀ ਮੌਤ ਹੋ ਜਾਣੀ ਅਤੇ ਭੋਮਾ ਮਾਰ ਕੇ ਰੋਣਾ, ਤਰਲੇ ਮਾਰ ਮਾਰ ਕੇ ਉਹਨੂੰ ਕੀਰਨੇ ਕਹਿੰਦੇ ਹਨ। ਪਲਾਹ ਦਾ ਭਾਵ ਕੀਰਨੇ ਪਾਉਣੇ, ਕਰਨ ਪਲਾਹ ਕਰੇ ਬਹੁ ਤੇਰੇ, ਆਪਣੀ ਪਤੀ ਦੀ ਪ੍ਰਾਪਤੀ ਵਾਸਤੇ ਇਹ ਜੀਵ ਰੂਪੀ ਇਸਤਰੀ ਭਾਵੇਂ ਕਿੰਨੇ ਕੀਰਨੇ ਪਾਉਂਦੀ ਹੈ।
ਧਨ ਮਹਿਲ ਨਾ ਪਾਵੇ,
ਉਹ ਪਤੀ ਪਰਮਾਤਮਾ ਨੂੰ ਪ੍ਰਾਪਤ ਨਹੀਂ ਕਰ ਸਕਦੇ।
ਬਿਨ ਕਰਮਾ ਕਿਛ ਪਾਈਐ ਨਾਹੀ,
ਕਰਮਾਂ ਤੋਂ ਭਾਵ ਹੁੰਦਾ ਨਿਸ਼ਕਾਮ ਕਰਮ, ਆਪਾਂ ਕਰਮ ਤਾਂ ਸਾਰੇ ਕਰਦੇ ਪਰ ਕਰਦੇ ਸਕਾਮ ਹਾਂ, ਮੈਨੂੰ ਆਹ ਮਿਲ ਜੇ ਮੈਨੂੰ ਉਹ ਮਿਲ ਜਾਏ। ਹਜ਼ੂਰ ਕਹਿੰਦੇ ਨਿਸ਼ਕਾਮ ਕਰਮਾਂ ਤੋਂ ਬਿਨਾਂ ਬਾਤ ਨਹੀਂ ਬਣਨੀ।
ਜੇ ਬਹੁ ਤੇਰਾ ਧਾਵੇ,
ਆਪਾਂ ਜਿੰਨਾ ਮਰਜ਼ੀ ਧਾਵੇ ਤੋਂ ਭਾਵ ਦੌੜਦੇ ਫਿਰੀਏ।
ਲੱਭ ਲੋਭ ਅਹੰਕਾਰ ਕੀ ਮਾਤੀ,
ਲੱਭ ਦਾ ਭਾਵ ਹੁੰਦਾ ਖਾਣ ਦਾ ਲਾਲਚ, ਲੋਭ ਦਾ ਭਾਵ ਹੁੰਦਾ ਜੋੜਨ ਦਾ ਤਮਾ। ਖਾਣ ਦਾ ਲਾਲਚ ਹੈ, ਜੋੜਨ ਦਾ ਤਮਾ ਹੈ, ਹੰਕਾਰ ਦੀ ਮਸਤੀ ਹੈ।
ਮਾਇਆ ਮਾਹੇ ਸਮਾਣੀ,
ਇਸ ਪ੍ਰਕਾਰ ਇਹ ਜੀਵ ਰੂਪੀ ਇਸਤਰੀ ਮਾਇਆ ਵਿੱਚ ਖਜਤ ਹੋ ਚੁੱਕੀ ਹੈ। ਜਿੱਥੇ ਵੀ ਗੱਲ ਕਰਨੀ ਮਾਇਆ ਦੀ ਕਰਨੀ ਪਈ, ਜੇ ਅਸੀਂ ਤੁਹਾਡੇ ਕੋਲ ਆਈਏ ਤੇ ਕੀ ਦਿਓਗੇ, ਜੇ ਸਾਡੇ ਕੋਲ ਆਏ ਤੇ ਕੀ ਕਰੋਗੇ। ਖਾਣਾ ਆਧਾਰ ਤੇ ਬਹਿਣਾ ਵਿਚਕਾਰ, ਇਹ ਸਾਡੀ ਪੋਜੀਸ਼ਨ ਹੈ। ਪੱਲੇ ਕੱਖ ਨਹੀਂ, ਖਾਣਾ ਆਧਾਰ ਤੇ ਬਹਿਣਾ ਵਿਚਕਾਰ। ਗੁਰੂ ਬਾਬਾ ਸਾਡੇ ਤੇ ਕਿਰਪਾ ਕਰੇ।
ਇਨੀ ਬਾਤੀ ਸੋਹ ਪਾਈਐ ਨਾਹੀ,
ਹਜ਼ੂਰ ਕਹਿੰਦੇ ਨੇ ਭਾਈ ਇਹਨਾਂ ਗੱਲਾਂ ਦੇ ਨਾਲ ਸੌ ਪਤੀ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੇ।
ਭਈ ਕਾਮਣ ਇਆਣੀ,
ਕਿਉਂਕਿ ਇਹ ਜੀਵ ਰੂਪੀ ਇਸਤਰੀ ਇਆਣੀ ਬਸਮਝ ਹੈ, ਇਹਨੂੰ ਅਜੇ ਗਿਆਤ ਨਹੀਂ।
ਜਾਏ ਪੁੱਛੋ ਸੁਹਾਗਣੀ ਵਾਹ,
ਇਸ ਕਰਕੇ ਉਹ ਜੀਵ ਰੂਪੀ ਇਸਤਰੀਆਂ ਜੋ ਸੁਹਾਗਵੰਤੀਆਂ ਨੇ, ਜਿਨ੍ਹਾਂ ਨੇ ਪਰਿਪੂਰਨ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ ਹੈ,
ਕਿੰਨੀ ਬਾਤੀ ਸੋਹ ਪਾਈਐ।
ਜਾ ਕੇ ਪੁੱਛੀਏ ਭੈਣ, ਤੁਸੀਂ ਕਿਸ ਢੰਗ ਨਾਲ ਪਤੀ ਦੀ ਪ੍ਰਾਪਤੀ ਕੀਤੀ, ਤੁਹਾਡੇ ਤੇ ਵਾਹਿਗੁਰੂ ਕਿਵੇਂ ਪ੍ਰਸੰਨ ਹੋਇਆ।
ਜੋ ਕਿਛ ਕਰੇ ਸੋ ਭਲਾ ਕਰ ਮਾਨੀ ਹੈ।
ਜਿਹਨਾਂ ਗੁਰਮੁਖਾਂ ਨੇ, ਜਿਹਨਾਂ ਪਰਮੇਸ਼ਰ ਦੇ ਪਿਆਰਿਆਂ ਨੇ ਉਹਨੂੰ ਪ੍ਰਾਪਤ ਕਰ ਲਿਆ, ਉਹ ਜਵਾਬ ਦਿੰਦੇ ਨੇ ਕੀ ਨੇ, ਕਹਿੰਦੇ ਨੇ, ਕਹਿੰਦੇ ਜੋ ਕਿਛ ਕਰੇ ਸੋ ਭਲਾ ਕਰ ਮਾਨੀਏ, ਜੋ ਵੀ ਉਹ ਕਰਦਾ ਹੈ ਉਹਨੂੰ ਭਲਾ ਕਰਕੇ ਮੰਨੀਏ।
ਹੁਕਮ ਤਾਂ ਹੁਕਮ ਚੁਕਾਈਐ,
ਆਪ ਰਜਾਨਾ ਪੜ੍ਹਦੇ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਹੁਕਮ ਤੋਂ ਭਾਵੈ ਚੁਸਤੀਆਂ ਚਲਾਕੀਆਂ, ਹੁਕਮ ਤੋਂ ਭਾਵੈ ਆਪਾਂ ਤਕਰੀਬਨ ਹੁਕਮ ਹੀ ਕਰਦੇ ਹਾਂ, ਰੱਬਾ ਆਹ ਕੰਮ ਕਰਦੇ ਤੇ ਆ ਨਾ ਕਰ, ਹੁਕਮ ਕਰਨ ਦੀ ਆਦਤ ਪਾਸੇ ਕਰ, ਚਲਾਕੀਆਂ ਪਾਸੇ ਕਰ, ਜੋ ਉਹ ਕਰਦਾ ਹੈ ਉਹਨੂੰ ਭਲਾ ਕਰਕੇ ਸਵੀਕਾਰ ਕਰਨਾ ਕਰ।
ਜਾ ਕੇ ਪ੍ਰੇਮ ਪਦਾਰਥ ਪਾਈਐ,
ਗੁਰੂ ਤੈਨੂੰ ਪ੍ਰੇਮ ਕਰਨ ਦੀ ਜਾਚ ਦੱਸੇਗਾ, ਉਹਦੇ ਕੋਲੋਂ ਤੈਨੂੰ ਪ੍ਰੇਮ ਕਰਨ ਦੀ ਜਾਚ ਆ ਜਾਏਗੀ।
ਚਰਣੀ ਚਿਤ ਲਾਈਐ,
ਉਸ ਪ੍ਰੇਮ ਦੇ ਵਸੀਲੇ ਦੇ ਨਾਲ ਹੀ ਤੂੰ ਪਰਿਪੂਰਨ ਪਰਮਾਤਮਾ ਨਾਲ ਆਪਣੇ ਚਿੱਤ ਨੂੰ ਜੋੜ ਸਕਦਾ ਹੈ।
ਸੋ ਕਹੈ ਸੋ ਕੀਜੈ,
ਜੋ ਪਤੀ ਪਰਮਾਤਮਾ ਕਹਿੰਦਾ ਉਹ ਕਰਨਾ ਕਰ।
ਤਨ ਮਨੋ ਦੀਜੈ,
ਆਪਣਾ ਤਨ ਤੇ ਮਨ ਭੇਡ ਕਰਨਾ ਕਰੀਏ।
ਐਸਾ ਪਰਮਲ ਲਾਈਐ,
ਇੱਕ ਨੇਕ ਪਤੀ ਵਰਤਾ ਬੀਬੀ ਆਪਣੇ ਸਰੀਰ ਨੂੰ ਚੰਦਨ ਲਾਉਂਦੀ ਹੈ, ਪੁਰਾਣੇ ਜ਼ਮਾਨੇ ਦਾ ਸ਼ਿੰਗਾਰ ਦਾ ਤਰੀਕਾ ਸੀ ਜਿਹਨੂੰ ਅੱਜ ਕੱਲ੍ਹ ਆਪਾਂ ਪਰਫਿਊਮ ਕਹਿਣ ਲੱਗ ਪਏ ਹਾਂ, ਇਸੇ ਪ੍ਰਕਾਰ ਜੋ ਉਹ ਕਹਿੰਦਾ ਉਹਨੂੰ ਆਪਣਾ ਤਨ ਮਨ ਭੇਡ ਕਰਨਾ, ਇਹ ਪਰਫਿਊਮ ਲਾਉਣਾ, ਇਹ ਚੰਦਨ ਲਾਉਣਾ ਹੈ।
ਏਵ ਕਹੇ ਸੁਹਾਗਣੀ ਭੈਣੇ,
ਇਹ ਮੇਰੀਏ ਭੈਣੇ ਮੈਂ ਤੈਨੂੰ ਇਸ ਤਰ੍ਹਾਂ ਕਿਹਾ ਹੈ।
ਇੰਨੀ ਬਾਤੀ ਸੋ ਪਾਈਐ,
ਇਸ ਢੰਗ ਦੇ ਨਾਲ ਤੂੰ ਉਹ ਸੌ ਪਤੀ ਨੂੰ ਪ੍ਰਾਪਤ ਕਰ ਸਕਦੀ ਹੈ।
ਆਪ ਗਵਾਈਐ ਤਾਂ ਸੋ ਪਾਈਐ,
ਆਪਣਾ ਆਪਾ ਭਾਵ ਗੋਣਾ ਕਰ, ਆਪਾਂ ਤਾਂ ਆਪਣਾ ਆਪਾ ਭਾਵ ਗਵਾਇਆ ਨਹੀਂ। ਗਿਆਨੀ ਜੀ ਤੁਸੀਂ ਕਹਾਉਂਦੇ, ਅਸੀਂ ਗਿੱਲ ਹੁੰਦੇ ਹਾਂ, ਗਿੱਲ ਅਸੀਂ ਭੁੱਲਰ ਹੁੰਦੇ ਹਾਂ, ਅਸੀਂ ਸੰਧੂ ਹੁੰਦੇ ਹਾਂ, ਸਾਨੂੰ ਭੁੱਲਰ ਗਿੱਲ ਸੰਧੂ ਤਾਂ ਚੇਤੇ ਰਹਿ ਗਿਆ, ਪਰ ਸਿੰਘ ਮਗਰ ਅੜਾ ਦਿੱਤਾ। ਗੁਰੂ ਨੇ ਆਖਿਆ ਸੀ ਜਾਤਾਂ ਗੋਤਾਂ ਨੂੰ ਪਾਸੇ ਕਰ, ਆਪਾਂ ਜਾਤਾਂ ਗੋਤਾਂ ਤਾਂ ਕਾਇਮ ਰੱਖੀਆਂ ਤੇ ਬੀਬੀਆਂ ਨੇ ਕੌਰ ਅੜਾ ਦਿੱਤਾ ਤੇ ਬੰਦਿਆਂ ਨੇ ਸਿੰਘ ਅੜਾ ਦਿੱਤਾ। ਮੇਰੇ ਪਾਤਸ਼ਾਹ ਕਹਿੰਦੇ ਆਪ ਗਵਾਈਏ ਤਾਂ ਸੌ ਪਾਈਏ, ਆਪਣਾ ਆਪਾ ਭਾਵ ਗਵਾ, ਮੈਨੂੰ ਤਿਆਗ, ਫੇਰ ਭਾਈ ਉਹ ਸੌ ਪਰਿਪੂਰਨ ਪਰਮਾਤਮਾ ਦੀ ਪ੍ਰਾਪਤੀ ਹੋਵੇਗੀ।
ਔਰ ਕੈਸੀ ਚਤੁਰਾਈ,
ਚਲਾਕੀਆਂ ਕਿਸ ਕੰਮ ਚਤੁਰਾਈ ਕਹਿੰਦੇ ਨੇ, ਚਲਾਕੀ ਨੂੰ ਆਪਾਂ ਪੜ੍ਹਦੇ ਹਾਂ ਚਤੁਰਾਈ, ਨਾ ਚਤੁਰ ਪੁੱਜ ਪਾਈਐ।
ਨਦਰ ਕਰ ਦੇਖੈ ਸੋ ਦਿਨ ਲੇਖੈ,
ਤੇਰੀ ਮੈਂ ਚਲੀ ਗਈ ਤੈਨੂੰ ਪਰਿਪੂਰਨ ਪਰਮਾਤਮਾ ਨਿਗਾਹ ਭਰ ਕੇ ਦੇਖੇਗਾ, ਉਹ ਤੇਰੀ ਜ਼ਿੰਦਗੀ ਦਾ ਦਿਨ ਲੇਖੇ ਚ ਹੋਵੇਗਾ, ਉਹ ਭਾਗਾਂ ਭਲੀ ਘੜੀ ਹੋਵੇਗੀ।
ਕਾਮਣ ਨੌ ਨਿਧ ਪਾਈ,
ਔਰ ਇਹ ਜੀਵ ਰੂਪੀ ਇਸਤਰੀ ਨੂੰ ਨੌ ਨਿਧੀਆਂ ਦੀ ਪ੍ਰਾਪਤੀ ਹੋ ਗਈ। ਆਪਾਂ ਪੜ੍ਹਦੇ ਹਾਂ ਸੁਖਮਨੀ ਸਾਹਿਬ ਵਿੱਚ, ਪ੍ਰਭ ਕੇ ਸਿਮਰਨ ਦਿਧ ਸਿੱਧ ਨੌ ਨਿਧ,
ਆਪਣੇ ਕੰਤ ਪਿਆਰੀ ਸਾ ਸੁਹਾਗਣ।
ਜਿਹੜੀ ਭਾਈ ਆਪਣੇ ਪਤੀ ਪਰਮਾਤਮਾ ਨੂੰ ਚੰਗੀ ਲੱਗੀ ਉਹ ਹੀ ਸੁਹਾਗਵੰਤੀ ਹੈ।
ਨਾਨਕ ਸਾ ਸਬਰਾਏ,
ਸਬਰਾਈ ਤੋਂ ਭਾਵ ਉਹ ਅਕਲ ਵਾਲੀ, ਉਹ ਦਾਨੀ, ਉਹ ਭਰਾਵਾਂ ਵਾਲੀ, ਉਹ ਰਾਣੀ ਜਾਣਨਾ ਕਰੋ।
ਐਸੇ ਰੰਗ ਰਾਤੀ ਸਹਿਜ ਕੀ ਮਾਤੀ,
ਇਹੋ ਜਿਹਾ ਰੰਗ ਲੱਗਾ ਮਨ ਅਡੋਲ ਹੋ ਗਿਆ, ਕਾਹਲੀ ਨਹੀਂ ਪੈਂਦੀ। ਜਿਵੇਂ ਆਪਾਂ ਆਗਰੇ ਜਾਂਦੇ ਹਾਂ, ਉੱਥੇ ਗੁਰਦੁਆਰਾ ਮਾਈ ਥਾਨ ਹੈ, ਔਰ ਉੱਥੇ ਇਤਿਹਾਸ ਲਿਖਿਆ ਕਿ ਪਹਿਲੇ ਪਾਤਸ਼ਾਹ ਮਹਾਰਾਜ ਨੂੰ ਉਹ ਬੀਬੀ ਥਾਨ ਦੇਣ ਲੱਗੀ, ਇਹ ਉੱਥੇ ਇਤਿਹਾਸ ਲਿਖਿਆ ਗੁਰਦੁਆਰੇ ਸਾਹਿਬ 'ਚ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਬੀਬਾ ਅਸੀਂ ਨਾਵੇਂ ਜਾਮੇ ਚਾਹਵਾਂਗੇ ਉਦੋਂ ਲੈ ਲਾਂਗੇ ਤੇ ਸਾਡੇ ਵਰਗਾ ਹੁੰਦਾ ਤੇ ਕਹਿਣਾ ਸੀ ਸਾਨੂੰ ਟਾਲ ਦਿੱਤਾ ਵੇ। ਬੀਬੀ ਨੇ ਸਬਰ ਰੱਖਿਆ ਔਰ ਦੀਨ ਦੁਨੀਆਂ ਦੇ ਮਾਲਕ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਉਸ ਬੀਬੀ ਨੇ ਥਾਨ ਭੇਟ ਕੀਤਾ ਤੇ ਗੁਰਦੁਆਰੇ ਦਾ ਨਾਮ ਰੱਖਿਆ ਜੇ ਮਾਈ ਥਾਨ। ਜਿਹੜਾ ਸ਼ਬਦ ਆਪਾਂ ਪੜ੍ਹਦੇ ਨਾ ਸੁਣ ਵੱਡਾ ਆ ਕੇ ਸਭ ਕੋਈ ਕੇਵਲ ਵੱਡਾ ਡੀਠਾ ਹੋਏ, ਇੱਕ ਉਹ ਸ਼ਬਦ ਤੇ ਮੈਂ ਭੁੱਲ ਗਿਆ ਜਿਹੜਾ ਇਹ ਸ਼ਬਦ ਹੈ ਜਿਹਦੀ ਆਪਾਂ ਅੱਜ ਕਥਾ ਕੀਤੀ ਹੈ ਨਾ, ਇਹ ਦੋ ਸ਼ਬਦ ਗੁਰੂ ਨਾਨਕ ਪਾਤਸ਼ਾਹ ਨੇ ਉਸ ਬੀਬੀ ਦੇਸਾਂ ਦੇ ਪ੍ਰਥਾਏਚਾਰਨ ਕੀਤੇ ਨੇ। ਇਹਦੀ ਭੂਮਿਕਾ ਇਹ ਹੈ, ਇਹ ਮੇਰੀ ਕਮਜ਼ੋਰੀ ਕਿ ਮੈਨੂੰ ਭੁੱਲ ਗਿਆ। ਇਹ ਅਨੜੀਏ ਮਾਨੜਾ ਕਾਇ ਕਰੇ, ਇੱਕ ਇਹ ਸ਼ਬਦ ਤੇ ਦੂਜਾ ਸੁਣ ਵੱਡਾ ਆਖੇ ਸਭ ਕੋਏ, ਇਹ ਦੋ ਸ਼ਬਦ ਸਤਿਗੁਰੂ ਪਾਤਸ਼ਾਹ ਨੇ ਆਗਰੇ ਮਾਈ ਥਾਨ ਵਾਲੀ ਥਾਂ 'ਤੇ ਉਚਾਰਨ ਕੀਤੇ ਹਨ। ਐਸੇ ਰੰਗ ਰਾਤੀ ਸਹਿਜ ਕੀ ਮਾਤੀ, ਇਹੋ ਜਿਹੇ ਰੰਗ ਵਿੱਚ ਰੰਗੀ ਗਈ, ਮਨ ਅਡੋਲ ਹੋ ਗਿਆ।
ਐਹਨ ਇਸ ਭਾਏ ਸਮਾਣੀ,
ਤੇ ਦਿਨੇ ਰਾਤ ਪਰਮਾਤਮਾ ਦੇ ਭਾਏ ਭਾਵਨਾ ਵਿੱਚ ਅਪੇਧ ਰਹਿੰਦੀ ਹੈ, ਦਿਨੇ ਰਾਤ ਮਨ ਵਿੱਚ ਪਰਮਾਤਮਾ ਦਾ ਪਿਆਰ ਬਣਿਆ ਰਹਿੰਦਾ ਹੈ।
ਸੁੰਦਰ ਸਾਏ ਸਰੂਪ ਵਿਚੱਖਣ,
ਉਹੀ ਭਾਈ ਸੁੰਦਰ ਹੈ। ਵਿਚੱਖਣ ਲਫ਼ਜ਼ ਜਿਹੜਾ ਨਾ, ਇਹ ਸੰਸਕ੍ਰਿਤ ਦੇ ਸ਼ਬਦ ਚਕਸ਼ੂ ਤੋਂ ਬਣਿਆ। ਇਹਦੇ ਉੱਪਰਲੇ ਉੱਪਰਲੇ ਜਿਹੜੇ ਅਰਥ ਨੇ ਨਾ, ਉਹਦਾ ਅਰਥ ਹੈ ਸੁੰਦਰ ਨੇਤਰਾਂ ਵਾਲੀ, ਤੇ ਗੁਰੂ ਕੀ ਬਾਣੀ ਦਾ ਸੰਬੰਧ ਹੈ ਅੰਤਰੀਵ ਜੀਵਨ ਨਾਲ। ਇਸ ਕਰਕੇ ਸਾਨੂੰ ਦੋਵਾਂ ਪੱਖਾਂ ਨੂੰ ਰੱਖਦਿਆਂ ਤਾਂ ਕਹਿਣਾ ਪਵੇਗਾ ਵੀ ਸੁੰਦਰ ਨੇਤਰਾਂ ਵਾਲੀ, ਤੇ ਦੂਜਾ ਇਹਦਾ ਅਰਥ ਇਹ ਕਰਨਾ ਪਵੇਗਾ ਵੀ ਚੰਗੀ ਅਕਲ ਵਾਲੀ। ਉਹੋ ਹੀ ਸੋਹਣੀ ਹੈ, ਉਹੋ ਹੀ ਚੰਗੀ ਅਕਲ ਵਾਲੀ ਹੈ, ਕਹੀਏ ਸਾਧ ਸਿਆਣੀ ਉਹੋ ਹੀ ਸਿਆਣੀ ਹੈ ਜਿਹਨੇ ਆਪਣਾ ਤਨ ਆਪਣਾ ਮਨ ਗੁਰੂ ਨੂੰ ਸਮਰਪਿਤ ਕਰਕੇ ਮੈਨੂੰ ਪਾਸੇ ਕਰਕੇ ਪਰਮਾਤਮਾ ਦੀ ਬੰਦਗੀ ਕੀਤੀ, ਉਹ ਜੀਵ ਰੂਪੀ ਇਸ ਦੀ ਸਵਾਗਬੰਤੀ ਹੈ। ਗੁਰੂ ਬਾਬਾ ਸਾਡੇ 'ਤੇ ਕਿਰਪਾ ਕਰੇ, ਇਹ ਸਾਡੀ ਵੀ ਅਵਸਥਾ ਬਣੇ। ਸਤਿਗੁਰੂ ਪਾਤਸ਼ਾਹ ਮਹਾਰਾਜ ਦਾ, ਗੁਰੂ ਕੇ ਸੰਗਤਾਂ ਦਾ ਕੁਟਾਨ ਕੁਟਾਨ ਧੰਨਵਾਦ, ਭੁੱਲਾਂ ਚੁੱਕਾਂ ਦੀ ਮੁਆਫੀ ਜੀ।
ਐਸਾ ਰੰਗ ਰਾਤੀ ਸਹਿਜ ਕੀ ਮਾਤੀ, ਐਹਨ ਇਸ ਭਾਏ ਸਮਾਣੀ, ਸੁੰਦਰ ਸਾਏ ਸਰੂਪ ਵਿਚੱਖਣ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।